ਸ਼ਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਰੂਹਾਨੀਅਤ ਦੇ ਮੁਜੱਸਮੇ ਦਸ ਪਾਤਸ਼ਾਹੀਆਂ ਕੇ ਆਤਮਕ ਸਵਰੂਪ ਜਾਰਾ ਜਹੂਰ ਸਰਬ ਕਲਾ ਭਰਪੂਰ ਆਵਾਜ਼ ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਨਿਤਾ ਪ੍ਰਤ ਹਾਜ਼ਰੀਆਂ ਭਰ ਕੇ ਹਰਜਸ ਬਾਣੀ ਨੂੰ ਸਰਵਨ ਕਰਕੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਪਾਵਨ ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਦੇ ਅੰਦਰ ਆਪ ਸਰਵਨ ਕਰ ਰਹੇ ਸੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸੱਚ ਰਾਸ। ਕਿ ਸਤਿਗੁਰੂ ਦੀ ਕਿਰਪਾ ਹੋ ਜਾਵੇ, ਸਤਿਗੁਰ ਦੀ ਕਿਰਪਾ ਦੇ ਪਾਤਰ ਬਣ ਜਾਈਏ ਤੇ ਕਿਰਪਾ ਦੇ ਪਾਤਰ ਬਣ ਕੇ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਮੈਂ ਆਪਣੇ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਕਰਾਂ। ਕਿਹੜੀ ਅਰਦਾਸ? ਨਾਨਕ ਨਾਮ ਮਿਲੈ ਸੱਚ ਰਾਸ। ਸਦੀਵ ਕਾਲ ਕਾਇਮ ਰਹਿਣ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਤ ਹੈ, ਐਸੇ ਉਸ ਵਾਹਿਗੁਰੂ ਪਰਮੇਸ਼ਰ ਦੀ ਮੈਂ ਰਾਸ ਪੂੰਜੀ ਉਹ ਨਾਮ ਨੂੰ ਮੰਗਣਾ ਕਰਾਂ ਗੁਰੂ ਦੇ ਕੋਲੋਂ ਅਰਦਾਸ ਕਰਕੇ। ਆਪ ਗੁਰੂ ਚਰਨਾਂ ਦੇ ਵਿੱਚ ਭਵਰੇ ਬਣ ਕੇ ਬੈਠੇ ਹੋ ਔਰ ਗੁਰੂ ਦੇ ਕੋਲੋਂ ਆਪਾਂ ਇਹੀ ਅਰਦਾਸ ਕਰਕੇ ਨਿਤਾ ਪ੍ਰਤ ਗੁਰੂ ਕੋਲੋਂ ਮੰਗਣਾ, ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡੇ ਵੀ ਹਿਰਦੇ ਰੂਪੀ ਘਰ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਵੇ ਤੇ ਸਾਡੀ ਵੀ ਸੁਰਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ। ਫਿਰ ਸਵਾਸ ਸਵਾਸ ਵਾਹਿਗੁਰੂ 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 ਸਿਮਰਨ ਦੇ ਵਿੱਚ ਸਾਡਾ ਮਨ ਲੱਗ ਜਾਵੇ, ਐਸੀ ਸਤਿਗੁਰ ਦੀ ਕਿਰਪਾ ਹੋ ਜਾਵੇ, ਅਸੀਂ ਸਾਰੇ ਸਤਿਗੁਰ ਦੀ ਕਿਰਪਾ ਦੇ ਪਾਤਰ ਬਣ ਜਾਈਏ। ਸੋ ਕੀਰਤਨ ਤੋਂ ਉਪਰੰਤ ਹੁਣ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰੂ ਕੇ ਖਾਲਸੇ ਦੇ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਸਤਿਗੁਰੂ ਪਾਤਸ਼ਾਹ ਜੀ ਦਾ ਅਨੰਨ ਪਿਆਰਾ ਸਿੱਖ, ਸਿਦਕੇ ਸਿੱਖ, ਰਹਿਤਵਾਨ ਸਿੱਖ, ਜਪੀ ਤਪੀ ਹਠੀ ਸਵਾਸ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਪਿਆਰਾ ਸਿੱਖ ਭਾਈ ਸੁਬੇਗ ਸਿੰਘ, ਜਿਹਨੂੰ ਜ਼ਾਲਮਾਂ ਨੇ ਇਹਨਾਂ ਮੁਗਲਾਂ ਨੇ ਫੜ ਕੇ ਲੈ ਆਂਦਾ, ਜਿੰਨਾ ਦੇਰ ਤੱਕ ਕੋਈ ਸਿੱਖਾਂ ਤੱਕ ਮਤਲਬ ਸੀ, ਕੋਈ ਕਾਰਜ ਦੀ ਲੋੜ ਹੁੰਦੀ ਉਦੋਂ ਤੱਕ ਭਾਈ ਸੁਬੇਗ ਸਿੰਘ ਨੂੰ ਇਹ ਯਾਦ ਕਰਦੇ, ਮਤਲਬੀ ਮਤਲਬ ਪ੍ਰਸਤ ਇਹ ਲੋਕ ਸਨ, ਖੋਟੀ ਨੀਤੀ ਸੀ ਇਹਨਾਂ ਲੋਕਾਂ ਦੀ। ਤੇ ਹੁਣ ਜਦੋਂ ਸਮਾਂ ਜਾਣਿਆ ਆਪਣਾ ਹੱਥ ਉੱਪਰ ਵੇਖਦਿਆਂ ਭਾਈ ਸੁਬੇਗ ਸਿੰਘ ਨੂੰ ਪਕੜ ਕੇ ਲੈ ਆਉਂਦਾ ਅਤੇ ਨਵਾਬ ਲਾਹੌਰ ਦਾ ਖਾਨ ਬਹਾਦਰ ਕਹਿਣ ਲੱਗਾ ਭਾਈ ਸੁਬੇਗ ਸਿੰਘ ਨੂੰ कि तुसी मेरे कोलो जायदाद प्राप्त कर लवो, बहुता धन लै लवो, कोई कम है होर वह भी मेरे कोलो करवा लवो, पर मुसलमान बन जावो। पर सिदकवान सिख कह लगे कि जे मुसलमान बन के मौत नहीं आवेगी ता असी अपना धर्म त्यागीए, जे मौत ने आना ही है, मुसलमान बन के भी मौत ने आना है, तो फिर अपने धर्म दे विच रह के असी परपक क्यों ना रहीए, गुरु तो बेमुख क्यों होइए, इस करके असी तेरा दीन कबूल नहीं करना। जिवें तैनू तेरा मजहब प्यारा, सानू साडा अपना धर्म प्यारा, अपने धर्म की खातर असी प्राण भी त्याग देवांगे, पर धर्म दे धर्म तो डोलांगे नहीं। अज जदों गुरु का सिख अरदास करदा ते उन्हां सिखां नू याद करदा, जदों अरदास करदे आ जिन्हां सिंघां सिंघनियां ने धर्म हेत सीस दिते, बंद बंद कटाए, खोपरियां लुहाइयां, चरखड़ियां ते चढ़ाए गए, उन्हां नू अज भी गुरु का सिख याद करदा। जे किते मौत नू वेख के घबरा जांदे, डोल जांदे, ते अज किसी ने नाम नहीं सी लैणा, अज हर नानक नाम लेवा उन्हां नू सिख याद करदा है। जगत ते उन्हां दा नाम है जिहड़े धर्म तो अपना आप कुर्बान कर गए। कहा कि जदों मौत ने आना ही है ते फिर असी अपने धर्म तो बेमुख क्यों होके मरीए। इस प्रकार दे बड़े लालच दिते, डरावे दिते, चरखड़ी ते चढ़ाउणा कीता भाई सुबेग सिंह नूं, पर डोले नहीं, चरखड़ी ते चढ़े भी नाम रंग दे विच रंगे हुए हन। जिन्हां ने अपने आप नूं नाम दे रंग विच रंग लिया, जिन्हां ते सतगुरु दी कृपा हो गई, नाम दा रंग चढ़ गया, फिर वह भावे देगां दे विच उबाल दिते जान, भावे आरियां दे नाल चीर दिते जान, भावे उन्हां नूं चरखड़ियां ते चढ़ा दिता जावे, रूह दे विच लपेट के जिउंदियां नूं अग ला दिती जावे, फिर वह डोलदे नहीं, क्योंकि जाको हर रंग लागो इस युग में है, सो कईयत है सूरा, जिदे उते नाम दा रंग चढ़ गया ओ सूर मैं जिने अपनी आत्मा नूं जित लिया। हुण भाई सुबेग सिंह दा पुत्र सी भाई शाहबाज सिंह, पिता दे सामने उन्हों चरखड़ी ते चढ़ाया, बहुत मारना कुटना कीता, लोभ लालच भी दिते, वह भी डोलिया नहीं। बहुत ज्यादा मार खाण तो बाद जदों दोबारा चरखड़ी ते चढ़ाया ते कुछ बेसुध हो गया, बेहोश होया, ते हुण नवाब खान बहादुर दे कोल आके जलाद ने दस्या कि शाहबाज बेहोश हो गया, मरण किनारे। ते हुण खान बहादुर गया, जल मंगवाया, कुछ मूंह विच पाया, कुछ उपर छिड़किया मुख दे उपर, कुछ होश आई है, अजे पूरी तरह शाहबाज सिंह होश विच नहीं आया, अद बेहोशी दे विच है। ओ लोग जिन्हां ने अपने धर्म नूं तिलांजलि दे दित्ती सी, धर्म त्याग के जिन्हां ने दीन कबूल कर लिया सी, हुण बादशाह ने, नवाब ने, खान बहादुर ने उन्हां नूं बुलाया, ਉਹ ਕੋਲ ਆ ਕੇ ਹੁਣ ਸ਼ਾਹਬਾਜ਼ ਸਿੰਘ ਨੂੰ ਭਰਮਾਉਣ ਲੱਗੇ ਹਨ ਗੱਲਾਂ ਦੇ ਵਿੱਚ। ਉਹ ਵਿਚਾਰਾ ਬੇਹੋਸ਼ ਹੈ, ਬੇਸੁੱਧ ਹੋਇਆ, ਚੰਗੀ ਤਰ੍ਹਾਂ ਹੋਸ਼ ਨਹੀਂ ਆਈ, ਤੇ ਅੱਧ ਬੇਹੋਸ਼ੀ ਦੇ ਵਿੱਚ ਉਹਦੇ ਮੂੰਹ ਦੇ ਵਿੱਚੋਂ ਇਹ ਇਹਨਾਂ ਨੇ ਕੁਹਾ ਲਿਆ ਕਿ ਮੈਂ ਦੀਨ ਕਬੂਲ ਕਰ ਲੈਂਦਾ, ਮੈਂ ਕਲਮਾ ਪੜ੍ਹਾਂਗਾ। ਤੇ ਹੁਣ ਜਦੋਂ ਨਵਾਬ ਨੂੰ ਦੱਸਿਆ, ਉਹ ਬੜਾ ਖੁਸ਼ ਹੋਇਆ, ਭਾਈ ਸੁਬੇਗ ਸਿੰਘ ਨੂੰ ਕਹਿਣ ਲੱਗਾ ਤੇਰੇ ਪੁੱਤਰ ਨੇ ਦੀਨ ਕਬੂਲ ਕਰ ਲਿਆ। ਉਹ ਕਹਿੰਦਾ ਮੈਂ ਕਲਮਾ ਪੜ੍ਹਾਂਗਾ। ते भाई सुबेग सिंह मन दे अंदर बड़े दुखी होए कि यह किवें हो सकता है कि वह अपने धर्म तो डोल किवें गया। ते भाई सुबेग सिंह हुण नवाब खान बहादुर नूं कहण लगे मैं इस तरह नहीं मन्नांगा, उहनूं मेरे सामने लिया के मेरे सामने कहाउणा करो, मेरे सामने आके कह देवे कि मैं दीन कबूल करांगा तां मन्नांगा, मैं इस तरह नहीं मन्नदा। ਨਵਾਬ ਖਾਨ ਬਹਾਦਰ ਨੇ ਉਹਦੇ ਪੁੱਤਰ ਨੂੰ ਸ਼ਾਹਬਾਜ਼ ਸਿੰਘ ਨੂੰ ਸਾਹਮਣੇ ਲਿਆਉਣ ਵਾਸਤੇ ਹੁਕਮ ਕੀਤਾ, ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਦੁਇਰਾ ਸੁਬੀਗ ਸਿੰਘ ਆਚਰਜ ਬਯੋ ਬਹੁ ਦੁਖ ਪਾਇਓ ਚਿੱਤ।
ਭਾਈ ਸੁਬੈਗ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੇਰਾ ਪੁੱਤਰ ਸ਼ਾਹਬਾਜ਼ ਸਿੰਘ ਉਹ ਧਰਮ ਤੋਂ ਡੋਲ ਗਿਆ, ਉਹਨੇ ਦੀਨ ਕਬੂਲ ਕਰਨਾ ਪ੍ਰਵਾਨ ਕਰ ਲਿਆ, ਉਹ ਕਹਿੰਦਾ ਮੈਂ ਕਲਮਾ ਪੜਾਂਗਾ। ਇਹ ਗੱਲ ਸੁਣ ਕੇ ਮਨ ਨੂੰ ਬੜਾ ਦੁੱਖ ਪਹੁੰਚਿਆ ਹੈ।
ਨਵਾਬ ਬੁਲਾਏ ਦਿਖਾ ਲਿਓ ਦੀਨ ਆਵੇ ਤੁਝ ਪੁੱਤ।
ਹੁਣ ਨਵਾਬ ਨੇ ਭਾਈ ਸੁਬੈਗ ਸਿੰਘ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਬੁਲਾਉਣ ਵਾਸਤੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਹਦੇ ਪੁੱਤਰ ਸ਼ਾਹਬਾਜ਼ ਨੂੰ ਲੈ ਕੇ ਇਹਦੇ ਸਾਹਮਣੇ ਆਓ, ਜਿਹਨੇ ਦੀਨ ਕਬੂਲ ਕਰਨਾ ਪ੍ਰਵਾਨ ਕਰ ਲਿਆ ਇਹਦਾ ਪੁੱਤਰ ਜਿਹੜਾ ਦੀਨ ਵਿੱਚ ਆ ਗਿਆ ਉਹਨੂੰ ਇਹਦੇ ਸਾਹਮਣੇ ਲਿਆਉਣਾ ਕਰੋ।
ਚੋਪੇ ਸੁਬੀਗ ਸਿੰਘ ਕਹੋ ਸੁਤ ਕੀ ਭਇਓ, ਬਾਲ ਕਹਿ ਕਰੈ ਦੁੱਖ ਸਿਓ ਨਾ ਗਇਓ।
ਤੇ ਹੁਣ ਜਦੋਂ ਭਾਈ ਸ਼ਾਹਬਾਜ਼ ਸਿੰਘ ਨੂੰ ਭਾਈ ਸੁਬੈਗ ਸਿੰਘ ਦੇ ਸਾਹਮਣੇ ਲਿਆਂਦਾ ਤੇ ਹੁਣ ਪੁੱਤਰ ਜਦੋਂ ਸਾਹਮਣੇ ਆਇਆ ਤੇ ਪੁੱਤਰ ਨੂੰ ਭਾਈ ਸੁਬੈਗ ਸਿੰਘ ਜੀ ਪੁੱਛਣ ਲੱਗੇ, ਮੇਰੇ ਆ ਪੁੱਤਰਾ ਸ਼ਾਹਬਾਸ਼ ਪੁੱਤਰ, ਤੈਨੂੰ ਕੀ ਹੋ ਗਿਆ, ਤੂੰ ਧਰਮ ਤੋਂ ਕਿਉਂ ਡੋਲ ਗਿਆ, ਤੂੰ ਦੀਨ ਕਬੂਲ ਕਰਨਾ ਪ੍ਰਵਾਨ ਕਿਉਂ ਕਰ ਲਿਆ, ਤੂੰ ਕਿਵੇਂ ਕਹਿ ਦਿੱਤਾ ਮੁੱਖ ਤੋਂ ਕਿ ਮੈਂ ਕਲਮਾ ਪੜਾਂਗਾ, ਆਪਣੇ ਗੁਰੂ ਦਾ ਕਲਮਾ ਤਿਆਗ ਕਰਕੇ ਤੂੰ ਇਹਨਾਂ ਦਾ ਕਲਮਾ ਪੜਨ ਵਾਸਤੇ ਤਿਆਰ ਕਿਵੇਂ ਹੋ ਗਿਆ, ਪੁੱਤਰਾ ਤੈਨੂੰ ਕੀ ਹੋਇਆ, ਤੂੰ ਕਿਉਂ ਡੋਲ ਗਿਆ। ਇਸ ਪ੍ਰਕਾਰ ਦੇ ਨਾਲ ਜਦੋਂ ਪੁੱਛਿਆ ਤੇ ਹੁਣ ਭਾਈ ਸ਼ਾਹਬਾਜ਼ ਸਿੰਘ ਜਿਹਦੀ ਛੋਟੀ ਉਮਰ ਸੀ ਅਜੇ, ਜਿਹਨੇ ਬੜਾ ਦੁੱਖ ਸਰੀਰ ਤੇ ਸਹਿਣਾ ਕੀਤਾ, ਉਹ ਕਹਿਣ ਲੱਗਾ ਬਾਲ ਕਹਿ ਦੁੱਖ ਸਹਿਓ ਨਾ ਗਇਓ। ਐ ਪਿਤਾ ਜੀ, ਇਹਨਾਂ ਜ਼ਾਲਮਾਂ ਨੇ ਮੈਨੂੰ ਬੜਾ ਦੁੱਖ ਦੇਣਾ ਕੀਤਾ, ਬਹੁਤ ਮਾਰ ਮੈਨੂੰ ਮਾਰੀ ਹੈ, ਜਿੰਨੀ ਮੈਂ ਸਹਿਣ ਕਰ ਸਕਦਾ ਸੀ ਕੀਤੀ ਹੈ, ਪਰ ਹੁਣ ਮੇਰੇ ਕੋਲੋਂ ਇਹ ਦੁੱਖ ਸਹਿਆ ਨਹੀਂ ਗਿਆ, ਦੁੱਖ ਜਰਿਆ ਨਹੀਂ ਗਿਆ।
ਸੁਬੀਗ ਸਿੰਘ ਸੁਣ ਹੈ ਗਇਓ ਚੁੱਪ, ਯਾ ਕਿਆ ਭਇਓ ਰਿਓ ਸਿੰਘ ਰੂਪ।
ਹੁਣ ਭਾਈ ਸੁਬੀਗ ਸਿੰਘ ਆਪਣੇ ਪੁੱਤਰ ਦੇ ਕੋਲੋਂ ਇਹ ਜਵਾਬ ਸੁਣ ਕੇ ਚੁੱਪ ਹੋ ਗਿਆ, ਕਹਿਣ ਲੱਗੇ ਮਨ ਦੇ ਅੰਦਰ ਵਿਚਾਰਦੇ ਹਨ ਭਾਈ ਸੁਬੀਗ ਸਿੰਘ ਕਿ ਹੋਵੇ ਕਲਗੀਧਰ ਦਾ ਸਿੱਖ, ਤੇ ਕਲਗੀਧਰ ਦੇ ਸਿੱਖ ਨੂੰ ਤਾਂ ਭਾਵੇਂ ਜਿੰਨੇ ਮਰਜ਼ੀ ਤਸੀਹੇ ਦੇ ਦਿੱਤੇ ਜਾਣ, ਜਿੰਨਾ ਮਰਜ਼ੀ ਦੁੱਖ ਸਰੀਰ ਤੇ ਆ ਜਾਵੇ, ਉਹ ਦੁੱਖ ਨੂੰ ਦੁੱਖ ਮੰਨਦਾ ਨਹੀਂ, ਉਹ ਦੁੱਖ ਨੂੰ ਵੀ ਸੁੱਖ ਕਰਕੇ ਜਾਣਦਾ ਹੈ। ਤੇ ਇਹ ਕਲਗੀਧਰ ਦਾ ਸਿੱਖ ਹੋ ਕੇ ਡੋਲ ਕਿਵੇਂ ਗਿਆ, ਇਹਨੇ ਦੁੱਖ ਨੂੰ ਕਿਵੇਂ ਮੰਨ ਲਿਆ, ਸਿੱਖ ਤਾਂ ਦੁੱਖ ਨੂੰ ਮੰਨਦਾ ਨਹੀਂ। ਯਾ ਕਿਆ ਪਿਓ ਰਿਹੋ ਸਿੰਘ ਰੋਪੇ, ਕਿਉਂ ਇਸ ਤਰ੍ਹਾਂ ਵਿਆਕੁਲ ਹੋ ਗਿਆ ਦੁੱਖ ਨੂੰ ਪਾ ਕੇ, ਸਤਿਗੁਰੂ ਦਾ ਸਿੱਖ ਕਦੇ ਡੋਲਦਾ ਨਹੀਂ।
ਫੇਰ ਸਿੰਘ ਕੇ ਯੈ ਜੀ ਆਏ ਦੇਖੋ ਅਬ ਮੈਂ ਪਾਸ ਬੁਲਾਏ।
ਫਿਰ ਹੁਣ ਮਨ ਦੇ ਵਿੱਚ ਇਹ ਖਿਆਲ ਆਇਆ, ਭਾਈ ਸੁਬੈਗ ਸਿੰਘ ਨੇ ਇਹ ਵਿਚਾਰ ਕੀਤੀ, ਕਹਿਣ ਲੱਗੇ ਕਿਉਂਕਿ ਭਾਈ ਸੁਬੈਗ ਸਿੰਘ ਜੀ ਜਿਨ੍ਹਾਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਸਨ, ਪੈਰਾਂ ਨੂੰ ਬੇੜੀਆਂ ਵੀ ਪਾਈਆਂ ਹੋਈਆਂ ਸਨ, ਤੇ ਇਹਨਾਂ ਨੇ ਕਿਹਾ ਹੁਣ ਨਵਾਬ ਨੂੰ ਕਹਿਣ ਲੱਗਾ ਕਿ ਮੇਰੇ ਪੁੱਤਰ ਨੂੰ ਥੋੜਾ ਮੇਰੇ ਨੇੜੇ ਲੈ ਕੇ ਆਓ। ਭਾਈ ਸ਼ਾਹਬਾਜ਼ ਸਿੰਘ ਥੋੜਾ ਦੂਰੀ ਤੇ ਖੜਾ ਸੀ ਤੇ ਹੁਣ ਕਹਿਣ ਲੱਗਾ ਮੇਰੇ ਨਜ਼ਦੀਕ ਲੈ ਕੇ ਆਓ, ਮੈਂ ਉਹਨੂੰ ਨੇੜੇ ਤੋਂ ਦੇਖਣਾ ਚਾਹੁੰਦਾ ਹਾਂ।
ਦੇਖੋ ਕੈਸੇ ਕਲਮਾ ਕਹਿ ਗੁਰੂ ਨਾਮ किम भुलिया च।
मैं देखना चाहना अपने उस पुत्र लो जिन्हों मैं गुड़ती नाम दे देते जिदे उते नाम दा रंग चढ़िया होया सी जिदे उते अपने गुरु दा कलमा पढ़ के नाम दा रंग चढ़ चुका सी ओ अज डोल किवें गया। मैं देखना चाहना कि ओ मुसलमाना दा ए कलमा पढ़न दे लई अपने मुख तो इन्हां दा मंत्र पढ़न दे लई किवें तैयार हो गया, गुरु दा नाम किवें उन्हें विसार दिता है।
लियो पास बुलाए सुबेग सिंह ने ते समझाए।
हुन नवाब खान बहादुर जिन्ने हुने मन दे अंदर उनु ए विश्वास आ गया सी कि शाहबाज सिंह हुन दीन कबूल कर लवेगा, ते जदो भाई सुबेग सिंह ने कहा कि मेरे नजदीक मेरे कोल लैके आवो ता नवाब ने उस वक्त शाहबाज सिंह नु इहदे पिता दे पास बुलाउणा कीता, कोल बुलाया। ते जदो शाहबाज सिंह अपने पिता भाई सुबेग सिंह दे कोल चल के आया ते भाई सुबेग सिंह जी हुण अपने पुत्र नु समझाउण लगे, पुछण लगे हन की कारण है।
सतगुर नाम क्यों दियो भुलाए ते पर किन तलवार चलाए।
कह लगे आ पुत्रा तेरे ते अजे तक किसे ने तलवार नहीं चलाई, तू अजे जिंदा है, तेरे प्राण अजे कायम ने, तेरे उते तलवार अजे चले नहीं, ते तू पहला ही अपने गुरु दा नाम भुला दिता, तू पहला ही अपने गुरु दा नाम छड़ के कहना है इन्हां नूं कि मैं तुहाडा कलमा पढ़ांगा, अजे तां तेरे ते तलवार चली नहीं।
दोहेरा देखियो मस्तक ध्यान दर हुन लिखियो मुसलमान।
हुन भाई सुबेग सिंह जी ने वो कारण जिहड़ा सी वो जानना चाहिया भी वो कारण की है कि जिन्हों नाम रंग की गुड़ती दिती हुई है, नाम रंग दे विच रंगिया कलगी धरदा सिख होवे ते वो डोल जावे, कोई ना कोई कारण है। ते हुण देखो कैसियां वो नाम रंग दे विच रंगियां हुईयां रूहां जिहड़ियां स्वास स्वास वाहेगुरु परमेश्वर दा सिमरन करदियां हन, सिमरन करदियां करदियां उहदा रूप बन जांदे हन, फिर राम संत मैं भेद किशना ए कोई भेद नहीं रह जांदा। ते हुण जदों अंतर ध्यान होके अपने पुत्र पुत्र भाई शाहबाज सिंह दे मस्तक वल वेखिया, भाई सुबेग सिंह ने मस्तक वल वेख के अंतर ध्यान होके पढ़ना कीता, जिहड़े उहदे मत्थे दे लेख लिखे हुए सन वह मस्तक दे जिहड़े लेख सन उहनां दे विच लिखिया होया सी मुसलमान बनना। ते हुण जदों इन्हां लेखां नूं भाई सुबेग सिंह ने पढ़िया है,
सुबेग सिंह सिर फेरियो लगियो सुपछोतान।
हुण सुबेग सिंह मन दे अंदर बड़ा झूरिया, कहण लगा सिखां दे घर तुरक दा जन्म ये किवें हो सकदा है। हुण मन दे अंदर बड़े झूरे हन, बड़ा दुख भी ये गल दा महसूस कीता, बड़ा पछोतावा मन विच होया है।
सुबेग सिंह लियो मस्तक दे मुसलमान हुन लिखियो लेख।
जो भाई सुबेग सिंह ने अंतर ध्यान होके वो मस्तक दे लिखे हुए लेख जदो पढ़े, जदो ए पढ़िया के एदा मस्तक उपर लिखिया होया के मुसलमान बनेगा, इस प्रकार दे नाल जदो इना लेखां नूं पढ़िया है।
तब तिन पन्ही पगोए उतारे चरण छुआए दयो इक बारे।
हुण भाई सुबेग सिंह जी जिन्हां दे हाथ जिहड़े जकड़े हुए सन उन्होंने अपने पैर दे विचों अपने पैर दा जोड़ा उतारिया, जिहड़ी जुत्ती पाई हुई सी वह अपने पैर दे विचों उतारी, ते उतार के जिहड़े पैर दा अंगूठा सी वह पैर दा अंगूठा भाई शाहबाज सिंह दे मस्तक दे नाल छुहा दिता है।
अकाल अकाल कै बचनी उचारा ਮਿਟਿਓ ਖਾਲਸੇ ਲੇਖ ਬਿਕਾਰਾ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨਾਮ ਦੇ ਵਿੱਚ ਇਤਨੀ ਤਾਕਤ ਹੈ ਜਿਹੜੀਆਂ ਰੂਹਾਂ ਨਾਮ ਰੰਗ ਵਿੱਚ ਰੰਗੀਆਂ ਗਈਆਂ ਉਹ ਸਤਿਗੁਰ ਦੀ ਕਿਰਪਾ ਦੇ ਜਿਹੜੀਆਂ ਪਾਤਰ ਬਣ ਗਈਆਂ ਉਹਨਾਂ ਦੇ ਵਿੱਚ ਫਿਰ ਇੱਥੋਂ ਤੱਕ ਤਾਕਤ ਆ ਜਾਂਦੀ ਹੈ ਜਦੋਂ ਉਹ ਪੈਰ ਦਾ ਅੰਗੂਠਾ ਸੁਹਾਇਆ ਪੈਰ ਦਾ ਅੰਗੂਠਾ ਜਿਹੜਾ ਸੀ ਮਸਤਕ ਤੇ ਫੇਰਿਆ ਕੀ ਕਿਹਾ ਮੁੱਖ ਤੋਂ ਅਕਾਲ ਅਕਾਲ ਕਹਿ ਕੇ ਜਿਹੜਾ ਆਪਣੇ ਮੁੱਖ ਤੋਂ ਬਚਨ ਉਚਾਰਿਆ ਤੇ ਜਿਹੜਾ ਉਹ ਲਿਖਿਆ ਹੋਇਆ ਮੁਸਲਮਾਨ ਬਣਨ ਵਾਲਾ ਲੇਖ ਸੀ ਉਹ ਆਪਣੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਦੇ ਮਸਤਕ ਤੋਂ ਮੇੜ ਦਿੱਤਾ ਹੈ
ਸਤਨਾਮ ਕਹਿ ਕਰਤਾ ਪੁਰਖ ਮਿਟ ਗਏ ਹਰਵ ਜੋ ਹੋਣੇ ਤੁਰਕ
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਤਾਕਤ ਹੈ ਕਿ ਜਦੋਂ ਭਾਈ ਸੁਬੇਗ ਸਿੰਘ ਨੇ ਮੁੱਖ ਤੋਂ ਕਿਹਾ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਫਿਰ ਆਪਣੇ ਜਿਹੜੇ ਪੁੱਤਰ ਦੇ ਮਸਤਕ ਦੇ ਉੱਪਰ ਅੰਗੂਠਾ ਫੇਰਿਆ ਤੇ ਉਹਦੇ ਉੱਤੇ ਜਿਹੜੇ ਹਰਫ ਲਿਖੇ ਹੋਏ ਸਨ ਮੁਸਲਮਾਨ ਬਣਨ ਵਾਲੇ ਉਹ ਹਰਫ ਜਿਹੜੇ ਸਨ ਮੇਟ ਕੇ ਰੱਖ ਦਿੱਤੇ ਮਸਤਕ ਦੇ ਲੇਖ ਬਦਲ ਦਿੱਤੇ ਹਨ
ਭਾਇਓ ਖਾਲਸੋ ਤਿਸ ਕੇ ਮਾਤ ਹੈ ਜਗ ਮੈਂ ਇਹ ਬਾਤ ਬਿਖਿਆਤ
ਮਸਤਕ ਦੇ ਉੱਪਰ ਦੁਬਾਰਾ ਲੇਖ ਲਿਖੇ ਗਏ ਕਿ ਇਹ ਖਾਲਸਾ ਬਣੇਗਾ ਖਾਲਸਾ ਬਣਨ ਦੇ ਜਿਹੜੇ ਲੇਖ ਸਨ ਉਹ ਮੱਥੇ ਦੇ ਉੱਪਰ ਲੇਖ ਦਿੱਤੇ ਐਸੀ ਨਾਮ ਦੇ ਵਿੱਚ ਤਾਕਤ ਹੈ ਅੱਜ ਆਪਣੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰੀਏ ਜਿਹੜੀਆਂ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਆਪਣਾ ਆਪ ਭਾਵੇਂ ਕੁਰਬਾਨ ਕਰ ਗਈਆਂ ਡੋਲੀਆਂ ਨਹੀਂ ਅੱਜ ਜਦੋਂ ਅਸੀਂ ਵੇਖਦੇ ਹਾਂ ਸਾਨੂੰ ਕੋਈ ਦੱਸ ਦੇਵੇ ਕਿ ਫਲਾਣਾ ਬਾਬਾ ਤੇਰੀ ਰੇਖ ਚ ਮੇਖ ਮਾਰ ਦੇਵੇਗਾ ਉਹ ਬਾਬੇ ਕੋਲ ਚਲਾ ਜਾ ਉਹ ਧਾਗਾ ਕਰਕੇ ਬੰਨ ਦਿੰਦਾ ਜਾਂ ਕੋਈ ਪੱਥਰ ਉਂਗਲ ਵਿੱਚ ਪਾ ਦਿੰਦਾ ਤੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ ਕਿਉਂ ਕਿਉਂਕਿ ਅੱਜ ਅਸੀਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਭੁੱਲ ਗਏ ਅੱਜ ਅਸੀਂ ਜੀਵਨ ਦੇ ਵਿੱਚੋਂ ਸਾਡੇ ਨਾਮ ਵਿਸਰ ਗਿਆ ਜੇ ਸਾਡੇ ਜੀਵਨ ਅੰਦਰ ਨਾਮ ਹੁੰਦਾ ਜੇ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਦੇ ਇਸ ਇਤਿਹਾਸ ਨੂੰ ਯਾਦ ਰੱਖਿਆ ਹੁੰਦਾ ਤੇ ਅੱਜ ਅਸੀਂ ਪੱਥਰਾਂ ਨਗਾਂ ਵਾਲਿਆਂ ਕੋਲ ਧਾਗਿਆਂ ਵਾਲਿਆਂ ਕੋਲ ਨਾ ਤੁਰੇ ਫਿਰਦੇ ਜਿਨ੍ਹਾਂ ਨੂੰ ਆਪਣੇ ਮਸਤਕ ਦੇ ਲੇਖਾਂ ਦਾ ਪਤਾ ਨਹੀਂ ਉਹ ਦੂਜਿਆਂ ਦੇ ਲੇਖ ਕਿਵੇਂ ਬਦਲ ਸਕਦੇ ਹਨ ਸੋ ਇਸ ਪ੍ਰਕਾਰ ਦੇ ਨਾਲ ਆਪਣੇ ਪੁੱਤਰ ਦੇ ਮਸਤਕ ਦੇ ਲਿਖੇ ਹੋਏ ਲੇਖ ਜਿਹੜੇ ਹਰਫ ਸਨ ਉਹ ਮਿਟਾ ਕੇ ਉੱਤੇ ਨਵੇਂ ਹਰਫ ਲਿਖ ਦਿੱਤੇ ਖਾਲਸਾ ਬਣਨ ਦੇ
ਸੰਤ ਚਹਿ ਤੂੰ ਮਿਟੈ ਲੇਖ ਸੰਤ ਰੇਖ ਮੈਂ ਮਾਰੈ ਮੇਕ
ਸੰਤ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਹੋਇਆ ਜਿਹੜਾ ਸਵਾਸ ਸਵਾਸ ਸਿਮਰਨ ਕਰਕੇ ਉਹਦਾ ਰੂਪ ਹੋ ਗਿਆ ਤੇ ਉਹ ਐਸੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ ਉਹ ਚਾਹੁਣ ਤੇ ਮੱਥੇ ਦੇ ਲੇਖ ਮੇਟ ਸਕਦੇ ਹਨ ਉਹ ਚਾਹੁਣ ਤਾਂ ਮਸਤਕ ਦੇ ਲੇਖ ਬਦਲ ਕੇ ਰੱਖ ਦਿੰਦੇ ਹਨ ਸੰਤ ਰੇਖ ਮੈਂ ਮਾਰਾ ਮੇਖ ਉਹ ਰੇਖ ਦੇ ਵਿੱਚ ਮੇਖ ਮਾਰ ਦਿੰਦੇ ਹਨ ਕਾਰਜ ਨੂੰ ਬਦਲ ਦਿੰਦੇ ਹਨ
ਦੋਹੇਰਾ ਤਬ ਨਵਾਬ ਨੇ ਦੇਖਿਓ ਐਸੋ ਕਰਤ ਖਿਆਲ
ਹੁਣ ਜਦੋਂ ਇਹ ਸਾਰਾ ਕੁਛ ਨਵਾਬ ਖਾਨ ਬਹਾਦਰ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਸੀ ਸਾਹਮਣੇ ਤੇ ਇਹ ਸਾਰਾ ਕੁਛ ਵੇਖ ਕੇ ਹਿਰਦੇ ਦੇ ਅੰਦਰ ਇਹਦੇ ਖਿਆਲ ਆਇਆ ਵਿਚਾਰ ਕੀਤੀ ਹੈ
ਯਹ ਕਿਹਾ ਕਿਓ ਸੁਬੇਗ ਸਿੰਘ ਪਗ ਲਾਏ ਮਸਤਕ ਨਾਲ
ਉਹ ਕੀ ਜਾਣ ਸਕਦਾ ਸੀ ਇਸ ਭੇਦ ਨੂੰ ਹੁਣ ਨਵਾਬ ਖਾਨ ਬਹਾਦਰ ਕਹਿਣ ਲੱਗਾ ਸੁਬੇਗ ਸਿੰਘ ਆ ਤੂੰ ਕੀ ਕੀਤਾ ਆਪਣੇ ਪੈਰ ਦੀ ਜੁੱਤੀ ਉਤਾਰ ਕੇ ਤੇ ਆਪਣੇ ਪੈਰ ਦਾ ਅੰਗੂਠਾ ਜਿਹੜਾ ਆਪਣੇ ਪੁੱਤਰ ਦੇ ਮਸਤਕ ਤੇ ਤੂੰ ਲਾਇਆ ਫੇਰਿਆ ਇਹ ਤੂੰ ਕੀ ਕੀਤਾ ਹੈ
ਜੋ ਪਏ ਸੁਬੇਗ ਸਿੰਘ ਤਬ ਐਸ ਉਚਾਰੇ ਮੇਟਿਓ ਲੇਖ ਜੋ ਲਿਖਾ ਲਲਾਰੇ
ਕਹਿਣ ਲੱਗੇ ਭਾਈ ਸੁਬੇਗ ਸਿੰਘ ਜੀ ਹੁਣ ਨਵਾਬ ਨੂੰ ਜਵਾਬ ਦਿੰਦੇ ਹਨ ਕਹਿਣ ਲੱਗੇ ਕਿ ਮੇਰੇ ਪੁੱਤਰ ਦੇ ਮਸਤਕ ਤੇ ਜਿਹੜਾ ਮੁਸਲਮਾਨ ਬਣਨ ਦਾ ਤੁਰਕ ਬਣਨ ਦਾ ਲੇਖ ਲਿਖਿਆ ਸੀ ਉਹ ਇਸ ਪ੍ਰਕਾਰ ਦੇ ਨਾਲ ਮੈਂ ਆਪਣੇ ਪੁੱਤਰ ਦੇ ਮਸਤਕ ਦਾ ਲਿਖਿਆ ਹੋਇਆ ਲੇਖ ਮੇਟ ਦਿੱਤਾ ਹੈ, ਉਹ ਹਰਫ ਜਿਹੜੇ ਲਿਖੇ ਸਨ ਮੈਂ ਮਿਟਾ ਦਿੱਤੇ ਹਨ।
ਨਵਾਬ ਕਹੇ ਯੇ ਝੂਠੀ ਗੱਲ, ਸਿੰਘ ਕਹੀ ਪੁੱਛ ਲੜਕੇ ਚੱਲ।
ਨਵਾਬ ਖਾਨ ਬਹਾਦਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਭਾਈ ਸੁਬੇਗ ਸਿੰਘ ਨੂੰ, ਕਹਿੰਦਾ ਐਵੇਂ ਝੂਠੀਆਂ ਗੱਲਾਂ ਕਰਨਾ, ਏਦਾਂ ਕਿਤੇ ਪੈਰ ਦੇ ਪੈਰ ਨੂੰ ਮਸਤਕ ਦੇ ਨਾਲ ਸੁਹਾਇਆ ਕਿਤੇ ਮਸਤਕ ਦੇ ਲੇਖ ਮਿਟ ਜਾਂਦੇ ਹਨ, ਇਹ ਕਿਵੇਂ ਹੋ ਸਕਦਾ, ਇਹ ਝੂਠੀ ਗੱਲ ਹੈ, ਮੈਂ ਨਹੀਂ ਮੰਨਦਾ। ਤੇ ਹੁਣ ਸਿੰਘ ਕਹੇ ਪੁੱਛ ਲੜਕੇ ਚੱਲ। ਭਾਈ ਸੁਬੇਗ ਸਿੰਘ ਕਹਿਣ ਲੱਗੇ, ਜੇ ਤੈਨੂੰ ਵਿਸ਼ਵਾਸ ਨਹੀਂ ਆਉਂਦਾ ਨਾ, ਜਿਹਦੀ ਤੂੰ ਗੱਲ ਕਰਦਾ ਸੀ ਉਹ ਦੀਨ ਕਬੂਲ ਕਰਨ ਲਈ ਤਿਆਰ ਹੋ ਗਿਆ, ਹੁਣ ਮੇਰੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਤੂੰ ਆਪੇ ਪੁੱਛ ਲੈ ਜਾ ਕੇ।
ਤਬ ਨਵਾਬ ਉੱਠ ਲੜਕਾ ਟੋਹਾ, ਲੜਕੇ ਕੋ ਕੱਚ ਲਗੇ ਨਾ ਮੋਹਾ।
ਹੁਣ ਇਹ ਨਵਾਬ ਜਿਹੜਾ ਖਾਨ ਬਹਾਦਰ ਸੀ, ਇਹ ਹੁਣ ਭਾਈ ਸ਼ਾਹਬਾਜ਼ ਵੱਲ ਹੋਇਆ, ਭਾਈ ਸ਼ਾਹਬਾਜ਼ ਸਿੰਘ ਨੂੰ ਪੁੱਛਣ ਲੱਗਾ, ਕਹਿਣ ਲੱਗਾ ਕਿ ਤੂੰ ਦੀਨ ਕਬੂਲ ਕਰੇਗਾ, ਕਲਮਾ ਪੜ੍ਹੇਗਾ, ਤੇ ਹੁਣ ਭਾਈ ਸ਼ਾਹਬਾਜ਼ ਸਿੰਘ ਜਿਹਦੇ ਮਸਤਕ ਦੇ ਲੇਖ ਬਦਲ ਦਿੱਤੇ ਸਨ, ਹਰਫ ਮਿਟਾ ਦਿੱਤੇ ਸਨ, ਹੁਣ ਜਿਹੜਾ ਉਹ ਮੋਹ ਆ ਗਿਆ ਸੀ ਨਾ ਨਵਾਬ ਖਾਨ ਬਹਾਦਰ ਨੇ ਜਿਹੜੇ ਲਾਲਚ ਦਿੱਤੇ ਸਨ ਕਿ ਮੈਂ ਤੈਨੂੰ ਬਹੁਤ ਧਨ ਦੇਵਾਂਗਾ, ਜਗੀਰਾਂ ਦੇਵਾਂਗਾ, ਤੇਰੀ ਉਮਰ ਕੀ ਹੈ, ਤੂੰ ਐਵੇਂ ਮੌਤ ਨੂੰ ਗੱਲ ਲਾ ਰਿਹਾ, ਤੂੰ ਜੀਵਨ ਦੇ ਵਿੱਚ ਸੁੱਖ ਭੋਗ ਕੇ ਗੱਲਾਂ ਦੇ ਵਿੱਚ ਭਰਮਾ ਲਿਆ ਸੀ ਤੇ ਥੋੜਾ ਮੋਹ ਮਨ ਵਿੱਚ ਆ ਗਿਆ ਸੀ, ਹੁਣ ਭਾਈ ਸ਼ਾਹਬਾਜ਼ ਸਿੰਘ ਉਸ ਮੋਹ ਤੋਂ ਉੱਪਰ ਉੱਠਿਆ। ਜਦੋਂ ਧਰਮ ਦੀ ਗੱਲ ਹੋਵੇ ਉਦੋਂ ਫਿਰ ਮੌਤ ਦਾ ਡਰ ਨਹੀਂ ਸਤਾਉਂਦਾ, ਉਦੋਂ ਫਿਰ ਜੀਵਨ ਪਿਆਰਾ ਨਹੀਂ ਲੱਗਦਾ, ਤੇ ਹੁਣ ਮੋਹ ਤੋਂ ਉੱਪਰ ਉੱਠ ਚੁੱਕਿਆ ਸੀ ਭਾਈ ਸ਼ਾਹਬਾਜ਼ ਸਿੰਘ।
ਉਹ ਲੜਕੇ ਤੂੰ ਮੁਸਲਮਾਨ, ਕਲਮਾ ਪੜੋ ਤੂੰ ਛੋਡੈ ਪ੍ਰਾਣ।
ਉਹਨੇ ਕਹਿਣ ਲੱਗੇ ਐ ਲੜਕੇ, ਐ ਬੇਟਾ ਤੂੰ ਸੁਣ, ਸ਼ਾਹਬਾਜ਼ ਤੂੰ ਮੁਸਲਮਾਨ ਬਣ ਜਾ, ਤੂੰ ਜਿਹੜੇ ਪਹਿਲਾਂ ਗੱਲ ਕਹੀ ਸੀ ਕਿ ਮੈਂ ਦੀਨ ਕਬੂਲ ਕਰਾਂਗਾ, ਮੁਸਲਮਾਨ ਬਣ ਜਾਵਾਂਗਾ, ਤੇ ਹੁਣ ਤੂੰ ਮੁਸਲਮਾਨ ਬਣਨਾ ਕਰ, ਤੇ ਮੁੱਖ ਤੋਂ ਕਲਮਾ ਪੜ, ਕਲਮਾ ਜਦੋਂ ਤੂੰ ਪੜੇਗਾ ਮੁਸਲਮਾਨ ਬਣ ਜਾਵੇਂਗਾ, ਫਿਰ ਅਸੀਂ ਤੇਰੇ ਪ੍ਰਾਣ ਜਿਹੜੇ ਛੱਡ ਦੇਵਾਂਗੇ, ਤੈਨੂੰ ਜਿਉਂਦੇ ਛੱਡਾਂਗੇ।
ਸਭ ਲੜਕੇ ਨੇ ਬਚਨੇ ਉਚਾਰਾ, ਆਪਣਾ ਕਲਮਾ ਮੈਂ ਪਿਆਰਾ।
ਸਤਨਾਮ ਸ਼੍ਰੀ
ਵਾਹਿਗੁਰੂ।
ਜਦੋਂ ਨਵਾਬ ਨੇ ਕਿਹਾ ਕਿ ਤੂੰ ਸਾਡਾ ਕਲਮਾ ਪੜ, ਇਸ ਪ੍ਰਕਾਰ ਦੇ ਨਾਲ ਕਿਹਾ, ਤੇ ਹੁਣ ਭਾਈ ਸ਼ਾਹਬਾਜ਼ ਸਿੰਘ ਉੱਤਰ ਦੇਣ ਲੱਗੇ, ਉੱਤਰ ਦਿੰਦਿਆਂ ਮੁੱਖ ਦੇ ਵਿੱਚੋਂ ਬਚਨ ਉਚਾਰੇ, ਕਹਿਣ ਲੱਗੇ ਆ ਨਵਾਬ, ਤੈਨੂੰ ਜਿਵੇਂ ਆਪਣਾ ਕਲਮਾ ਪਿਆਰਾ ਲੱਗਦਾ ਨਾ, ਉਵੇਂ ਸਾਨੂੰ ਆਪਣੇ ਸਤਿਗੁਰੂ ਜੀ ਦਾ ਦਿੱਤਾ ਹੋਇਆ ਕਲਮਾ ਪਿਆਰਾ ਲੱਗਦਾ, ਉਹ ਸਾਨੂੰ ਸਾਡੇ ਪ੍ਰਾਣਾਂ ਤੋਂ ਵੀ ਪਿਆਰਾ ਹੈ।
ਸਤਨਾਮ ਜੋ ਗੁਰ ਤੇ ਲੀਆ, ਵਾਹਿਗੁਰੂ ਗੁਰ ਕਲਮਾ ਦੀਆ।
ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਸਤ ਹੈ, ਉਹ ਜੋ ਸਤ ਨਾਮ ਹੈ, ਇਹ ਅਸੀਂ ਆਪਣੇ ਗੁਰੂ ਤੋਂ ਪ੍ਰਾਪਤ ਕੀਤਾ ਹੈ, ਸਾਡੇ ਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਦਾ ਕਲਮਾ ਦਿੱਤਾ, ਜਿਹੜਾ ਕਲਮਾ ਜਪਣ ਦੇ ਲਈ ਦਿੱਤਾ ਉਹ ਸਤਨਾਮ ਸ਼੍ਰੀ ਵਾਹਿਗੁਰੂ ਦਾ ਕਲਮਾ ਇਹ ਜਾਪ ਜਪਣ ਲਈ ਦਿੱਤਾ। ਤੇ ਅੱਜ ਜੇ ਅਸੀਂ ਝਾਤੀ ਮਾਰੀਏ ਤੇ ਅਸੀਂ ਮੰਤਰ ਲੈਣ ਲਈ ਹੋਰਾਂ ਦੇ ਕੋਲ ਦੌੜਦੇ ਫਿਰਦੇ ਹਾਂ, ਜਿਹੜੇ ਕੰਨ ਦੇ ਵਿੱਚ ਕਹਿੰਦੇ ਕਿ ਆ ਮੰਤਰ ਹੈ ਕਿਸੇ ਹੋਰ ਨੂੰ ਨਾ ਦੱਸੀ ਜਾ ਕੇ, ਅੱਜ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦਿੰਦੇ ਹਨ, ਜਿਨ੍ਹਾਂ ਅੰਮ੍ਰਿਤ ਜਿਨ੍ਹਾਂ ਸਿੰਘਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ ਕਿ ਗੁਰੂ ਕਿ ਉਹ ਪੰਜ ਪਿਆਰੇ, ਫਿਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਨੂੰ ਆਪਣਾ ਰੂਪ ਦਿੱਤਾ, ਉਸ ਵਕਤ ਗੁਰੂ ਰੂਪ ਹੋ ਕੇ ਇਹ ਜਿਹੜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ, ਇਹ ਮੂਲ ਮੰਤਰ ਦ੍ਰਿੜ ਕਰਵਾਉਂਦੇ ਹਨ, ਤੇ ਉਸ ਤੋਂ ਉਪਰੰਤ ਗੁਰ ਮੰਤਰ ਸਤਨਾਮ ਸ਼੍ਰੀ ਵਾਹਿਗੁਰੂ ਇਹ ਦ੍ਰਿੜ ਕਰਵਾਉਂਦੇ ਹਨ। ਹੁਣ ਭਾਈ ਸ਼ਾਹਬਾਜ਼ ਸਿੰਘ ਇਹ ਕਹਿਣ ਲੱਗਾ ਸੀ ਆਪਣੇ ਗੁਰੂ ਦਾ ਦਿੱਤਾ ਹੋਇਆ ਕਲਮਾ ਵਾਹਿਗੁਰੂ ਗੁਰਮੰਤਰ ਜੋ ਹੈ ਉਹਦਾ ਜਾਪ ਕਰਦੇ ਹਾਂ, ਉਹਦਾ ਚਿੰਤਨ ਕਰਦੇ
ਹਾਂ। ਸਭ ਨਵਾਬ ਮਾਰੋ ਲੜਕੇ ਕੋ ਕਰ ਜੋਸ਼।
ਜਿਹੜਾ ਨਵਾਬ ਬੜਾ ਖੁਸ਼ ਹੋਇਆ ਸੀ ਕਿ ਹੁਣ ਸ਼ਾਹਬਾਜ਼ ਸਿੰਘ ਨੇ ਦੇਣ ਕਬੂਲ ਕਰ ਲੈਣਾ ਤੇ ਮੇਰੀ ਲਾਜ ਰਹਿ ਜਾਣੀ ਹੈ, ਤੇ ਮਨ ਦੇ ਅੰਦਰ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਸੀ। ਹੁਣ ਬੜਾ ਸ਼ਰਮਸ਼ਾਰ ਹੋਇਆ ਐਸਾ ਜਵਾਬ ਸੁਣ ਕੇ, ਤੇ ਮਨ ਦੇ ਅੰਦਰ ਬੜਾ ਰੋਸ ਆਇਆ, ਗੁੱਸਾ ਆਇਆ, ਤੇ ਗੁੱਸੇ ਦੇ ਵਿੱਚ ਆ ਕੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਲੈ ਜਾਵੋ ਇਹਨੂੰ, ਇਹਨੂੰ ਜਾ ਕੇ ਹੋਰ ਜਿਹੜੀ ਹੈ ਮਾਰ ਮਾਰੋ ਤਾਂ ਕਿ ਇਹ ਕਲਮਾ ਪੜ੍ਹਨਾ ਪ੍ਰਵਾਨ ਕਰ ਲਵੇ।
ਆਗੇ ਤੇ ਚੋਗਨ ਦੁੱਖ ਦੀਆ ਲੜਕੇ ਕੇ ਚਿਤ ਸੁਖ ਸੋਤੀਆ।
ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਕਸਰ ਤਾਂ ਇਹਨਾਂ ਪਹਿਲਾਂ ਵੀ ਬਾਕੀ ਕੋਈ ਨਹੀਂ ਸੀ ਸੱਦੇ ਦੁੱਖ ਦੇਣ ਤੋਂ, ਪਰ ਹੁਣ ਉਸ ਤੋਂ ਵੀ ਚੌਗਣਾ ਦੁੱਖ ਦਿੱਤਾ। ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚੌਗਣੀ ਮਾਰ ਮਾਰੀ ਹੈ, ਚੌਗਣਾ ਦੁੱਖ ਦਿੱਤਾ, ਤੇ ਹੁਣ ਇਤਨਾ ਦੁੱਖ ਸਹਿ ਕੇ ਇਤਨਾ ਦੁੱਖ ਪਾ ਕੇ ਵੀ ਭਾਈ ਸ਼ਾਹਬਾਜ਼ ਸਿੰਘ ਜੀ ਉਹ ਦੁੱਖ ਨੂੰ ਦੁੱਖ ਨਹੀਂ ਮਹਿਸੂਸ ਕਰ ਰਹੇ, ਕਿਉਂਕਿ ਹੁਣ ਮਸਤਕ ਦੇ ਲੇਖ ਜਿਹੜੇ ਮਿਟ ਗਏ, ਹੁਣ ਉਹ ਵੀ ਸੁੱਖ ਜਾਪਦਾ, ਉਹਦੇ ਵਿੱਚ ਵੀ ਆਨੰਦ ਪ੍ਰਾਪਤ ਹੋ ਰਿਹਾ।
ਜਿਮ ਪ੍ਰਹਿਲਾਦ ਨਾ ਮਾਨਿਓ ਦੁੱਖ ਤੈਸੇ ਬਾਲਕ ਲਾਗੇ ਸੁੱਖ।
ਭਗਤ ਪ੍ਰਹਿਲਾਦ ਜੀ ਹੋਏ ਹਨ, ਭਗਤ ਪ੍ਰਹਿਲਾਦ ਦਾ ਪਿਤਾ ਸੀ ਹਰਨਾਕਸ਼, ਜਿਹੜਾ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਸਾਰਿਆਂ ਨੂੰ ਕਹਿੰਦਾ ਸੀ ਕਿ ਮੇਰਾ ਨਾਮ ਜਪੋ। ਇਹਦੇ ਘਰ ਦੇ ਅੰਦਰ ਪੁੱਤਰ ਪੈਦਾ ਹੋਇਆ ਪ੍ਰਹਿਲਾਦ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਸੀ, ਤੇ ਹੁਣ ਜਦੋਂ ਪਤਾ ਲੱਗਿਆ ਤੇ ਪੁੱਤਰ ਨੂੰ ਦੁੱਖ ਦੇਣਾ ਕੀਤਾ, ਇਹਨੂੰ ਪਾਣੀ ਦੇ ਤੇਜ ਵਹਾਅ ਦੇ ਵਿੱਚ ਸੁੱਟਣਾ ਕੀਤਾ, ਜਦੋਂ ਪ੍ਰਹਿਲਾਦ ਉੱਥੇ ਖਤਮ ਨਹੀਂ ਹੋਇਆ, ਪਰਮੇਸ਼ਰ ਨੇ ਰੱਖਿਆ ਕੀਤੀ, ਫਿਰ ਜਦੋਂ ਇਹਦੇ ਭੂਆ ਹੋਲਕਾ ਅਗਨੀ ਦੇ ਵਿੱਚ ਲੈ ਕੇ ਬੈਠ ਗਈ, ਉੱਥੇ ਅਗਨੀ ਸਾੜ ਨਹੀਂ ਸਕੇ, ਅਨੇਕ ਪ੍ਰਕਾਰ ਦੇ ਦੁੱਖ ਦੇਣੇ ਕੀਤੇ, ਥੰਮ ਨੂੰ ਤਪਾਇਆ ਗਿਆ, ਕਹਿਣ ਲੱਗਾ ਇਸ ਥੰਮ ਨੂੰ ਜੱਫੀ ਪਾ ਲੈ, ਮੈਂ ਵੇਖਦਾ ਤੇਰਾ ਪਰਮੇਸ਼ਰ ਭਗਵਾਨ ਤੇਰੀ ਰੱਖਿਆ ਕਿਵੇਂ ਕਰਦਾ। ਉੱਥੇ ਵੀ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਭਗਤ ਦੀ ਰੱਖਿਆ ਕੀਤੀ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਓ। ਹਰਨਾਕਸ਼ ਮਾਰ ਪਹੁੰਚਾਇਆ, ਉਹ ਆਪਣੇ ਪਰਮੇਸ਼ਰ ਪਰਮੇਸ਼ਰ ਆਪਣੇ ਪਿਆਰਿਆਂ ਦੀ ਸਦਾ ਪੈਜ ਰੱਖਦਾ। ਜਿਵੇਂ ਪ੍ਰਹਿਲਾਦ ਨੇ ਦੁੱਖ ਨਹੀਂ ਮੰਨਿਆ, ਪਿਤਾ ਨੇ ਬੜੇ ਦੁੱਖ ਦੇਣਾ ਕੀਤੇ, ਉਹ ਦੁੱਖ ਨੂੰ ਮੰਨਿਆ ਨਹੀਂ, ਤੇ ਐਸੇ ਹੀ ਇਹ ਬਾਲਕ ਭਾਈ ਸ਼ਾਹਬਾਜ਼ ਸਿੰਘ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ, ਸੁੱਖ ਕਰਕੇ ਜਾਣਦਾ ਹੈ।
ਜਿਉਂ ਜਿਉਂ ਬਾਲਕੇ ਚੋਟਾਂ ਲਾਵੇ ਤਿਮ ਤਿਮ ਲੜਕੇ ਸੁੱਖ ਸੁਭਾਵੇ।
ਹੁਣ ਜਿਵੇਂ ਜਿਵੇਂ ਇਹ ਜਲਾਦ ਭਾਈ ਸ਼ਾਹਬਾਜ਼ ਸਿੰਘ ਦੇ ਸਰੀਰ ਨੂੰ ਚੋਟਾਂ ਪਹੁੰਚਾਉਂਦੇ, ਮਾਰਦੇ ਕੁੱਟਦੇ ਹਨ, ਅੱਤ ਦੇ ਤਸੀਹੇ ਦਿੰਦੇ ਹਨ, ਤਿਮ ਤਿਮ ਲੜਕੇ ਸੁੱਖ ਸੁਭਾਵੇ, ਹੁਣ ਤਿਵੇਂ ਤਿਵੇਂ ਭਾਈ ਸ਼ਾਹਬਾਜ਼ ਸਿੰਘ ਜੀ ਦੇ ਸਰੀਰ ਨੂੰ ਸੁੱਖ ਪ੍ਰਾਪਤ ਹੋ ਰਿਹਾ, ਤਿਵੇਂ ਤਿਵੇਂ ਸੁੱਖ ਮਾਣਦੇ ਹਨ।
ਮਾਰਤ ਮਾਰਤ ਵੈ ਥੱਕ ਗਏ ਯਤਨ ਤਿਨਾ ਕੇ ਸਭ ਮੁੱਕ ਗਏ।
ਜਦੋਂ ਮਾਰਦਿਆਂ ਮਾਰਦਿਆਂ ਇਹ ਜਲਾਦ ਥੱਕ ਗਏ, ਇਹਨਾਂ ਨੇ ਕਸਰ ਨਹੀਂ ਛੱਡੇ ਕੋਈ ਵੀ ਮਾਰਨ ਵਾਲੀ, ਆਪਣਾ ਜਦੋਂ ਤਾਣ ਲਾ ਲਿਆ, ਪੂਰਾ ਬਲ ਲਾ ਲਿਆ ਮਾਰਨ ਵਾਲਾ ਸਜ਼ਾ ਦੇਣ ਵਾਲਾ, ਮਾਰਦਿਆਂ ਮਾਰਦਿਆਂ ਜਲਾਦ ਥੱਕ ਗਏ, ਇਹਨਾਂ ਦੇ ਜਿੰਨੇ ਵੀ ਯਤਨ ਇਹ ਕਰ ਸਕਦੇ ਸਨ ਉਹ ਸਾਰੇ ਯਤਨ ਕੀਤੇ, ਇਹਨਾਂ ਦੇ ਯਤਨ ਸਾਰੇ ਖਤਮ ਹੋ ਗਏ ਹਨ।
ਤਬ ਨਵਾਬ ਕੇ ਐ ਚਿਤ ਆਏ ਜਾਦੂ ਕੀ ਇਨ ਜੁਗਤ ਲਗਾਏ।
ਤੇ ਹੁਣ ਨਵਾਬ ਖਾਨ ਬਹਾਦਰ ਮਨ ਦੇ ਅੰਦਰ ਸੋਚਣ ਲੱਗਾ ਕਿ ਇੰਨੀ ਮਾਰ ਇਹਨੂੰ ਪਈ ਹੈ, ਪਹਿਲਾਂ ਤੋਂ ਵੀ ਚਾਰ ਉਗਣਾ ਵੱਧ ਇਹਨੂੰ ਸਜ਼ਾ ਦਿੱਤੀ ਹੈ, ਤੇ ਸ਼ਾਹਬਾਜ਼ ਡੋਲਿਆ ਨਹੀਂ, ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਦੀਨ ਕਬੂਲ ਕਰਦਾ, ਮੈਂ ਕਲਮਾ ਪੜ੍ਹਦਾ, ਇਹ ਤਾਂ ਉਨਾ ਜ਼ਿਆਦਾ ਹੀ ਸੁੱਖ ਮੰਨਦਾ, ਇਹਦੇ ਵਿੱਚੋਂ ਵੀ ਇਹ ਸੁੱਖ ਨੂੰ ਮੰਨ ਰਿਹਾ, ਇਹ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ। ਤੇ ਹੁਣ ਮਨ ਦੇ ਵਿੱਚ ਖਿਆਲ ਆਇਆ ਕਿ ਜਿਹੜਾ ਇਹਦੇ ਪਿਤਾ ਨੇ ਮਸਤਕ ਦੇ ਨਾਲ ਪੈਰ ਨੂੰ ਸੁਹਾਇਆ, ਹੋ ਸਕਦਾ ਉਹਨੇ ਕੋਈ ਇਹਦੇ ਤੇ ਜਾਦੂ ਕਰ ਦਿੱਤਾ ਹੋਵੇ, ਤੇ ਜਾਦੂ ਦੇ ਕਾਰਨ ਇਹ ਤਾਂ ਦੁੱਖ ਨੂੰ ਦੁੱਖ ਨਾ ਮੰਨ ਰਿਹਾ ਹੋਵੇ।
ਕਾਲੀ ਮੁੱਲਾ ਲੈ ਮੰਗਾਏ ਜਾਂ ਕੋ ਜਾਦੂ ਦਿਓ ਹਟਾਏ।
ਤੇ ਹੁਣ ਇਹਨੇ ਜਿਹੜੇ ਕਾਜੀ ਮੁੱਲਾ ਸਨ ਉਹ ਇਹਨੇ ਨਵਾਬ ਨੇ ਸਾਰਿਆਂ ਨੂੰ ਬੁਲਾ ਲਿਆ। ਇਹਨਾਂ ਨੂੰ ਬੁਲਾਉਣਾ ਕੀਤਾ, ਕਹਿਣ ਲੱਗਾ ਕਿ ਤੁਸੀਂ ਆਪਣਾ ਕੋਈ ਕਲਮਾ ਪੜ੍ਹੋ, ਆਪਣਾ ਕੋਈ ਜਾਦੂ ਮੰਤਰ ਪੜ੍ਹੋ। ਤਾਂ ਕਿ ਭਾਈ ਸੁਬੇਗ ਸਿੰਘ ਨੇ ਜਿਹੜਾ ਮੰਤਰ ਪੜ੍ਹ ਕੇ ਤੇ ਫਿਰ ਇਹ ਭਾਈ ਸ਼ਾਹਬਾਜ ਸਿੰਘ ਨੂੰ ਦ੍ਰਿੜ ਕਰ ਦਿੱਤਾ, ਇਹ ਅਡੋਲ ਹੋ ਗਿਆ, ਉਹ ਜਾਦੂ ਜਿਹੜਾ ਉਹਦਾ ਅਸਰ ਖਤਮ ਹੋ ਜਾਵੇ। ਪਰ ਇਹਨੂੰ ਇਹ ਨਹੀਂ ਪਤਾ ਕਿ ਉਹ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਤੋਂ ਉੱਪਰ ਕੋਈ ਐਸਾ ਜਾਦੂ ਹੈ ਨਹੀਂ ਜਿਹੜਾ ਸਤਨਾਮ ਵਾਹਿਗੁਰੂ ਦੇ ਮੰਤਰ ਦੀ ਕਾਟ ਕਰ ਸਕਦਾ ਹੋਵੇ। ਇਹ ਹੁਣ ਭੋਲਾ ਜਾਣਦਾ ਨਹੀਂ। ਕਾਜੀ ਮੁੱਲਾ ਨੂੰ ਮੰਗਾ ਕੇ ਕਹਿਣ ਲੱਗਾ ਤੁਸੀਂ ਜਾਦੂ ਪੜੋ, ਜਿਹੜਾ ਜਾਦੂ ਉਹ ਜਾਦੂ ਦੀ ਕਾਟ ਕਰ ਦੇਵੇ।
ਕਲਾਮ ਇਲਮ ਕੁਛ ਲਾਵੋ ਤਾਰ ਜਾਤੇ ਹੋਵੇ ਮੁਸਲਮਾਨ।
ਇਲਮ ਜਿਹੜਾ ਉਹ ਕਰਨਾ ਕਰੋ, ਕੋਈ ਕਲਾਮ ਪੜੋ, ਐਸਾ ਕੋਈ ਜ਼ੋਰ ਲਾਵੋ ਆਪਣਾ ਤਾਂ ਕਿ ਇਹ ਮੁਸਲਮਾਨ ਬਣਨਾ ਪ੍ਰਵਾਨ ਕਰ ਲਵੇ। ਇਹ ਤਾਂ ਇੱਕ ਵਾਰੀ ਮੰਨ ਗਿਆ ਸੀ ਕਿ ਮੈਂ ਮੁਸਲਮਾਨ ਬਣ ਜਾਵਾਂਗਾ, ਕਲਮਾ ਪੜਾਂਗਾ। ਪਤਾ ਨਹੀਂ ਇਹਦੇ ਪਿਤਾ ਭਾਈ ਸੁਬੇਗ ਸਿੰਘ ਨੇ ਐਸਾ ਕਿਹੜਾ ਜਾਦੂ ਕਰ ਦਿੱਤਾ, ਐਸਾ ਕਿਹੜਾ ਮੰਤਰ ਪੜ ਦਿੱਤਾ ਕਿ ਹੁਣ ਕਹਿੰਦਾ ਮੈਂ ਮੁਸਲਮਾਨ ਨਹੀਂ ਬਣਨਾ, ਦੀਨ ਕਬੂਲ ਨਹੀਂ ਕਰਨਾ, ਇੰਨੀ ਮਾਰ ਵੀ ਖਾ ਲਈ ਹੈ, ਇਸ ਕਰਕੇ ਹੁਣ ਤੁਸੀਂ ਆਪਣਾ ਤਾਨ ਲਾਵੋ ਤਾਂ ਕਿ ਇਹ ਮੁਸਲਮਾਨ ਬਣਨਾ ਪ੍ਰਵਾਨ ਕਰ ਲਵੇ।
ਦੋਹੇਰਾ ਜੀਤੇ ਇਲਮ ਕਲਾਮ ਕੇ ਕਰਤ ਗਏ ਸਭ ਹਾਰ।
ਇਹ ਜਿਹੜੇ ਆਏ ਕਾਜੀ ਮੁੱਲਾ, ਇਹਨਾਂ ਨੇ ਜਿੰਨੀਆਂ ਵੀ ਕੋਈ ਕਿਤਾਬਾਂ ਪੜ੍ਹੀਆਂ ਸਨ, ਜਿੰਨੇ ਵੀ ਕੋਈ ਕਲਾਮ ਇਲਮ ਜਾਣਦੇ ਸਨ, ਇਹਨਾਂ ਨੇ ਕੋਈ ਵੀ ਕਲਾਮ ਇਲਮ ਪੜ੍ਹਨ ਤੋਂ ਛੱਡਿਆ ਨਹੀਂ। ਜਿੰਨਾ ਤਾਨ ਲਾ ਸਕਦੇ ਸਨ ਉਹ ਆਪਣਾ ਤਾਨ ਲਾਇਆ, ਜਿੰਨਾ ਜ਼ੋਰ ਲੱਗ ਸਕਦਾ ਸੀ ਉਹ ਲਾਇਆ, ਪਰ ਹਾਰ ਕੇ ਥੱਕ ਗਏ ਹਨ। ਹੁਣ ਇਹਨਾਂ ਦੀ ਵੀ ਕੋਈ ਵਾਹ ਪੇਸ਼ ਨਹੀਂ ਗਏ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕੱਟ ਸਕਣ, ਉਹਦੇ ਤੋਂ ਉੱਪਰ ਕੋਈ ਜਾਦੂ ਚੱਲ ਸਕਦਾ ਹੋਵੇ। ਇਹਨਾਂ ਦਾ ਵੀ ਜ਼ੋਰ ਚੱਲਿਆ ਨਹੀਂ, ਅਖੀਰ ਨੂੰ ਇਹ ਵੀ ਹਾਰ ਗਏ ਹਨ।
ਕੁਛ ਨਾ ਲਾਗੇ ਖਾਲਸੇ ਹੋਏ ਕਰਤ ਖੁਆਰ।
ਖਾਲਸੇ ਦੇ ਉੱਪਰ ਐਸਾ ਜਾਦੂ ਇਲਮ ਕੋਈ ਵਾਰ ਕਰ ਹੀ ਨਹੀਂ ਸਕਦਾ। ਅੱਜ ਕਈ ਵਾਰੀ ਕੋਈ ਕਈ ਸੱਜਣ ਚੱਲ ਕੇ ਆਉਂਦੇ ਨੇ, ਕਹਿਣਗੇ ਜੀ ਸਾਡੇ ਤੇ ਕਿਸੇ ਨੇ ਕੋਈ ਜਾਦੂ ਕਰ ਦਿੱਤਾ, ਤੇ ਜਦੋਂ ਵੇਖੀਦਾ ਵੀ ਪਹਿਰਾਵਾ ਸਿੱਖਾਂ ਵਾਲਾ, ਸਿੱਖਾਂ ਦੇ ਘਰ ਜਨਮ ਹੋਵੇ, ਤੇ ਉਹ ਕਹਿ ਦੇਵੇ ਕਿ ਕਿਸੇ ਮੁਸਲਮਾਨ ਤੋਂ ਮੈਨੂੰ ਜਾ ਕੇ ਕਰਵਾ ਦਿੱਤਾ, ਤੇ ਅੰਦਰ ਬੜਾ ਮਹਿਸੂਸ ਹੁੰਦੀ ਹੈ ਗੱਲ ਕਿ ਆਪਣੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸਾਡੇ ਸਤਿਗੁਰੂ ਨੇ ਸਾਨੂੰ ਮੰਤਰ ਦਿੱਤਾ, ਜਿਹੜਾ ਸਾਨੂੰ ਕਲਮਾ ਪੜ੍ਹਨ ਵਾਸਤੇ ਦਿੱਤਾ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦਾ ਸਾਨੂੰ ਕਿਹਾ, ਅੱਜ ਜੀਵਨ ਅੰਦਰੋਂ ਵਿਸਰ ਗਿਆ, ਤਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਉੱਤੇ ਕਿਸੇ ਨੇ ਕੁਛ ਕਰ ਦਿੱਤਾ ਹੈ। ਹੁਣ ਖਾਲਸੇ ਦੇ ਉੱਤੇ ਐਸੇ ਕੋਈ ਵੀ ਇਲਮ ਕਲਾਮ ਆਪਣਾ ਵਾਰ ਨਹੀਂ ਕਰ ਸਕਦੇ, ਕੋਈ ਵੀ ਇਹਨਾਂ ਦੇ ਪੇਸ਼ ਨਹੀਂ ਗਏ। ਸਗੋਂ ਕਹਿੰਦੇ ਜਿਹੜੇ ਐਸੇ ਕੋਈ ਜਾਦੂ ਟੂਣੇ ਕਰਨ ਵਾਲੇ ਹਨ ਖਾਲਸੇ ਦੇ ਉੱਪਰ, ਕੋਈ ਕਲਮਾ ਇਲਮ ਪੜ੍ਹਨ ਵਾਲੇ ਹਨ, ਉਹ ਖੁਆਰ ਹੁੰਦੇ ਹਨ, ਖਾਲਸੇ ਦਾ ਕੁਝ ਵੀ ਵਿਗਾੜ ਨਹੀਂ ਸਕਦੇ।
ਨਵਾਬ ਗਯੋ ਥੱਕ ਦੁੱਖ ਕੋ ਦੇਤ ਪਾਇਓ ਨਾਈ ਤਿੰਨ ਗੁਰ ਭੇਤ।
ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਤਿਗੁਰੂ ਜੀ ਦੇ ਭੇਦ ਨੂੰ ਇਹ ਕਿਵੇਂ ਜਾਣ ਸਕਦਾ ਸੀ ਗੁਰੂ ਕੇ ਖਾਲਸੇ ਤੇ ਜਿਹੜੀ ਸਤਿਗੁਰੂ ਨੇ ਕਿਰਪਾ ਕੀਤੀ ਹੈ, ਇਹ ਭੇਦ ਨੂੰ ਇਹ ਨਵਾਬ ਕੀ ਜਾਣ ਸਕਦਾ। ਹੁਣ ਨਵਾਬ ਜਿਹੜਾ ਸੀ ਇਹ ਥੱਕ ਗਿਆ, ਪੂਰਾ ਤਾਨ ਇਹਨੇ ਲਾ ਲਿਆ, ਕੋਈ ਕਸਰ ਨਹੀਂ ਛੱਡੇ, ਜੋਨਾ ਜਿੰਨਾ ਵੀ ਜ਼ੋਰ ਸੀ ਉਹ ਜ਼ੋਰ ਅਜਮਾਇਸ਼ ਕਰ ਲਿਆ। ਹੁਣ ਹਾਰ ਕੇ ਥੱਕ ਗਿਆ ਕਿ ਮੈਂ ਬੜਾ ਦੁੱਖ ਦਿੱਤਾ, ਮੇਰੇ ਦੁੱਖ ਦੇਣ ਦੇ ਨਾਲ ਇਹ ਰੰਚਕ ਮਾਤਰ ਵੀ ਡੋਲੇ ਨਹੀਂ, ਆਪਣੇ ਧਰਮ ਤੋਂ ਪਿੱਛੇ ਹਟੇ ਨਹੀਂ। ਪਾਇਓ ਨਾਹੀ ਤਿੰਨ ਗੁਰ ਭੇਤ, ਗੁਰੂ ਦੇ ਭੇਤ ਨੂੰ ਇਹ ਭਾ ਨਹੀਂ ਸਕਿਆ, ਜਾਣ ਨਹੀਂ ਸਕਿਆ।
ਸਭ ਤੇ ਵੱਡਾ ਸਤਿਗੁਰ ਨਾਨਕ ਪਾਇਓ ਨਹੀਂ ਤਿੰਨ ਗੁਰ ਭੇਤ। ਤਬ ਨਵਾਬ ਨੇ ਦੋ ਮੰਗਾਏ ਦੁੱਖ ਦੇਣੋ ਤੇ ਲੋਕ ਹਟਾਏ।
ਹੁਣ ਨਵਾਬ ਖਾਨ ਬਹਾਦਰ ਜਿਹੜਾ ਕਹਿੰਦਾ ਸੀ ਕਿ ਮੈਂ ਦੀਨ ਕਬੂਲ ਕਰਵਾ ਕੇ ਛੱਡਾਂਗਾ, ਹੁਣ ਜਦੋਂ ਸਾਰਾ ਚਾਰਾ ਲਾਇਆ ਨਹੀਂ ਗੱਲ ਬਣੀ, ਹਾਰ ਗਿਆ ਥੱਕ ਗਿਆ, ਤੇ ਹੁਣ ਨਵਾਬ ਨੇ ਇਸਨੇ ਦੋਨਾਂ ਨੂੰ ਆਪਣੇ ਕੋਲ ਮੰਗਵਾ ਲਿਆ, ਭਾਈ ਸੁਬੇਗ ਸਿੰਘ ਤੇ ਭਾਈ ਸੁਬੇਗ ਸਿੰਘ ਦੇ ਪੁੱਤਰ ਭਾਈ ਸ਼ਾਹਬਾਜ ਸਿੰਘ ਨੂੰ ਆਪਣੇ ਕੋਲ ਮੰਗਾਇਆ, ਤੇ ਜਿਹੜੇ ਜਲਾਦ ਇਹਨਾਂ ਨੂੰ ਦੁੱਖ ਦੇ ਰਹੇ ਸਨ, ਮਾਰ ਰਹੇ ਸਨ, ਉਹਨਾਂ ਨੂੰ ਹੁਣ ਰੋਕ ਦਿੱਤਾ, ਪਿੱਛੇ ਹਟਾ ਦਿੱਤਾ ਹੈ।
ਦੀ ਖਾਨੇ ਦੇ ਪਹੁੰਚਾਏ ਰਤਨ ਸਿੰਘ ਸੁਣ ਲਿਖਿਓ ਬਣਾਏ।
ਫਿਰ ਬੰਦੀ ਖਾਨੇ ਦੇ ਵਿੱਚ ਇਹਨਾਂ ਨੂੰ ਪਾ ਦਿੱਤਾ, ਕਹਿ ਦਿੱਤਾ ਕਿ ਹੁਣ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ ਦੇਣੀ, ਕਿਉਂਕਿ ਗੁਰੂ ਪੂਰੇ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਪੈਜ ਰੱਖ ਲਈ ਹੈ, ਤੇ ਹੁਣ ਇਹ ਹਾਰ ਗਿਆ ਥੱਕ ਗਿਆ। ਪਰ ਗੁਰੂ ਕੇ ਪਿਆਰੇ ਸਿੱਖ ਭਾਵੇਂ ਕਿਤਨਾ ਵੀ ਕਸ਼ਟ ਸਰੀਰ ਤੇ ਆਇਆ, ਉਹਨੂੰ ਝੱਲ ਲਿਆ, ਖਿੜੇ ਮੱਥੇ ਪ੍ਰਵਾਨ ਕੀਤਾ, ਦੁੱਖ ਨੂੰ ਦੁੱਖ ਮਹਿਸੂਸ ਨਹੀਂ ਕੀਤਾ, ਸੁੱਖ ਕਰਕੇ ਜਾਣਿਆ, ਤੇ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਹੁਣ ਇਹਨਾਂ ਦੋਨਾਂ ਨੂੰ ਬੰਦੀ ਖਾਨੇ ਦੇ ਵਿੱਚ ਪਹੁੰਚਾ ਦਿੱਤਾ। ਭਾਈ ਰਤਨ ਸਿੰਘ ਜੀ ਲਿਖਦੇ ਹਨ ਕਿ ਉਹ ਜਦ ਸਾਰਾ ਹਾਲ ਸੀ, ਮੈਂ ਉਹ ਆਪਣੇ ਵੱਡਿਆਂ ਦੇ ਕੋਲੋਂ ਸਰਵਣ ਕਰਕੇ ਲਿਖ ਕੇ ਬਣਾ ਕੇ ਇੱਥੇ ਲਿਖ ਦਿੱਤਾ ਹੈ।
ਸੁਬੇਗ ਸਿੰਘ ਗੁਰਪਤ ਰੱਖ ਲਏ, ਸੁਬੇਗ ਸਿੰਘ ਯੋਂ ਸਾਖੀ ਪਏ।
ਗੁਰਪੂਰਾ ਮੇਰੇ ਰੱਖ ਲਏ, ਹੁਣ ਗੁਰਪੂਰੇ ਨੇ ਕਿਰਪਾ ਕਰਕੇ ਭਾਈ ਸੁਬੇਗ ਸਿੰਘ ਦੀ ਪੈਜ ਰੱਖ ਲਈ, ਪੱਤ ਰੱਖ ਲਈ। ਇਹ ਜਿਹੜੀ ਸਾਖੀ ਸਾਖੀ ਭਾਈ ਸੁਬੇਗ ਸਿੰਘ ਦੀ ਆਪ ਜੀ ਨੇ ਸਰਵਣ ਕੀਤੀ ਹੈ, ਇਸ ਪ੍ਰਕਾਰ ਦੇ ਨਾਲ ਸਾਰਾ ਹਾਲ ਵਰਤਿਆ ਹੈ।
ਦੋਹੇਰਾ 1800 ਦੁੜ ਉਤਰੇ ਸਾਲ ਸੋ ਬਿਕਰਮ ਰਾਏ।
ਜਿਹੜਾ ਬਿਕਰਮੀ ਸੰਮਤ ਹੈ, ਬਿਕਰਮੀ ਸੰਮਤ ਸੰਮਤ ਦੇ ਮੁਤਾਬਕ 1802 ਬਿਕਰਮੇ ਨੂੰ
ਸੁਬੇਗ ਸਿੰਘ ਸਾਖੀ ਬਏ, ਸੁਣੋ ਸੰਤ ਮਨ ਲਾਏ।
ਜਿਹੜਾ ਸਾਰਾ ਹਾਲ ਵਾਪਰਿਆ ਭਾਈ ਸੁਬੇਗ ਸਿੰਘ ਦੇ ਨਾਲ, ਇਹ ਸਾਰਾ ਜੋ ਕੌਤਕ ਵਰਤਿਆ, ਜੋ ਦੁੱਖ ਦੇਣਾ ਕੀਤੇ ਜਲਾਦਾਂ ਨੇ, ਇਹ 1802 ਬਿਕਰਮੀ ਦੀ ਗੱਲ ਹੈ, ਇਹ ਉਸ ਸਮੇਂ ਦਾ ਸਾਰਾ ਵਾਕਿਆ ਹੈ। ਹੇ ਸੰਤ ਜਨੋ, ਹੇ ਗੁਰੂ ਪਿਆਰਿਓ, ਮਨ ਚਿੱਤ ਲਾ ਕੇ ਇਹ ਭਾਈ ਸੁਬੇਗ ਸਿੰਘ ਦੀ ਸਾਖੀ ਨੂੰ ਸਰਵਣ ਕਰੋ।
ਜੋ ਪਏ ਸਾਖੀ ਸੁਣੀ ਮੈਂ ਆਪਣੇ ਤਾਤ, ਤੈਸੇ ਲਿਖੀ ਰਤਨ ਸਿੰਘ ਬਾਤ।
ਭਾਈ ਰਤਨ ਸਿੰਘ ਜੀ ਲਿਖਦੇ ਹਨ ਕਿ ਜਿਹੜੀ ਮੈਂ ਸਾਖੀ ਲਿਖੀ ਹੈ ਭਾਈ ਸੁਬੇਗ ਸਿੰਘ ਦੀ, ਇਹ ਆਪਣੇ ਬਜ਼ੁਰਗ ਪਿਤਾ ਰਾਏ ਸਿੰਘ ਤੋਂ ਮੈਂ ਸਰਵਣ ਕੀਤੀ। ਮੇਰੇ ਪਿਤਾ ਰਾਏ ਸਿੰਘ ਨੇ ਮੈਨੂੰ ਸਾਖੀ ਸੁਣਾਈ, ਉਹਨਾਂ ਦੇ ਕੋਲੋਂ ਸੁਣ ਕੇ ਮੈਂ ਸਾਰਾ ਹਾਲ ਲਿਖਿਆ ਹੈ।
ਜੀਤੀ ਸੁਣੇ ਤੇਤੀ ਅਮ ਕਹੇ, ਆਗੇ ਔਰ ਸੁਣੋ ਗਤ ਨਹੀਂ।
ਕਹਿ ਲੱਗੇ ਜਿਵੇਂ ਵੀ ਮੈਂ ਸੁਣੇ ਸੀ ਉਸੇ ਪ੍ਰਕਾਰ ਦੇ ਨਾਲ ਇਨ ਬਿਨ ਉਹ ਸ਼ਬਦ ਜਿਹੜੇ ਮੈਂ ਇੱਥੇ ਲਿਖ ਦਿੱਤੇ ਜੋ ਮੈਂ ਸੁਣੇ ਸਨ, ਤੇ ਅੱਗੇ ਜਿਹੜੀ ਹੈ ਨਵੀਂ ਸਾਖੀ, ਜਿਹੜੀ ਨਵੀਂ ਘਟਨਾ ਵਾਪਰੀ ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਨਾਲ, ਉਹ ਅਗਲੀ ਨਵੀਂ ਸਾਖੀ ਮੈਂ ਆਰੰਭ ਕਰਦਾ, ਉਹ ਸੁਣਨਾ ਕਰੋ।
ਦੋਹੇਰਾ ਸਾਖੀ ਤਾਰੂ ਸਿੰਘ ਕੇ, ਸੁਣੋ ਸਿੰਘ ਮਨ ਲਾਏ।
ਹੁਣ ਮੈਂ ਸਾਖੀ ਭਾਈ ਤਾਰੂ ਸਿੰਘ ਦੀ ਆਰੰਭ ਕਰਦਾ। ਭਾਈ ਤਾਰੂ ਸਿੰਘ ਜੀ, ਉਹ ਜਿਹੜਾ ਗੁਰੂ ਕਾ ਪਿਆਰਾ ਅਨਨ ਸ਼ਰਧਾਵਾਨ ਗੁਰੂ ਕੇ ਸਿੰਘਾਂ ਦੀ ਸੇਵਾ ਕਰਨ ਵਾਲਾ ਸਿਦਕਵਾਨ ਸਿੱਖ ਹੋਇਆ, ਉਹਦੀ ਸਾਖੀ ਸੁਣ ਤੁਸੀਂ ਮਨ ਚਿੱਤ ਲਾ ਕੇ ਸੁਣਨਾ ਕਰੋ।
ਜੋ ਖਾਨ ਬਹਾਦਰ ਲੈ ਤੁਰਿਓ, ਖੋਪਰੀ ਸਿਰੋਂ ਉਤਰਾਏ।
ਇਹ ਨਵਾਬ ਖਾਨ ਬਹਾਦਰ ਨੇ ਆਪਣੇ ਸਿਪਾਹੀ ਭੇਜ ਕੇ ਗ੍ਰਿਫਤਾਰ ਕਰਕੇ ਲਿਆਂਦਾ, ਤੇ ਜਦੋਂ ਦੀਨ ਕਬੂਲ ਕਰਨ ਲਈ ਕਿਹਾ, ਨਾ ਕੀਤਾ, ਮਨਾ ਇਨਕਾਰ ਕਰ ਦਿੱਤਾ, ਤੇ ਭਾਈ ਤਾਰੂ ਸਿੰਘ ਦੇ ਖੋਪਰੇ ਸਿਰ ਤੋਂ ਲਵਾ ਦਿੱਤੇ, ਜਿਸ ਨਵਾਬ ਨੇ ਉਸ ਧਰਮ ਦੇ ਵਿੱਚ ਦ੍ਰਿੜ ਰਹਿਣ ਵਾਲੇ ਸਿੱਖ ਦੀ ਇਹ ਸਾਖੀ ਮੈਂ ਆਰੰਭ ਕਰਦਾ ਹਾਂ।
ਸੋ ਮਾਜੈ ਮੈਂ ਬਸਤ ਤੋਂ ਭਲੇ ਸੁਪੋਲੇ ਗ੍ਰਾਮ।
ਮਾਝੇ ਇਲਾਕੇ ਦੇ ਵਿੱਚ ਇੱਕ ਪੂਲਾ ਨਗਰ ਹੈ, ਪੂਲੇ ਨਗਰ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਜੀ।
ਹੱਠੀ ਤੱਪੀ ਸਾਚੋ ਸਤੇ, ਨਿਹੰਗ ਤਾਰੂ ਸਿੰਘ ਨਾਮ
ਕਹਿਣ ਲੱਗੇ ਜਿਹੜੇ ਸ਼ੁਭ ਕਰਮ ਕਰਨ ਦੇ ਬੜੇ ਹੱਥੀ ਸਨ ਤੇ ਜਿਹੜੇ ਬੜੇ ਜਪ ਤਪ ਦੇ ਵਿੱਚ ਰਹਿੰਦੇ ਸਨ ਸਿਮਰਨ ਦੇ ਵਿੱਚ ਰਹਿੰਦੇ ਸਨ ਜਿਨ੍ਹਾਂ ਦੇ ਹਰ ਰੋਜ਼ ਦੀ ਨਿੱਤ ਦੇ ਕਿਰਿਆ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਭਲਕੇ ਉੱਠ ਰਨਾਮ ਧਿਆਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਰਨਾਮ ਧਿਆਵੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਾਏ ਅਰੋਗਾ ਐਸੇ ਉਹ ਭਾਈ ਤਾਰੂ ਸਿੰਘ ਜੀ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਉੱਠ ਕੇ ਸਹੁਚ ਇਸ਼ਨਾਨ ਕਰਕੇ ਉਸ ਵਾਹਿਗੁਰੂ ਪਰਮੇਸ਼ਵਰ ਦੀ ਬੰਦਗੀ ਦੇ ਵਿੱਚ ਜੁੜਦੇ ਦਸਾਂ ਨਾਵਾਂ ਦੀ ਕਿਰਤ ਕਰਦੇ ਉਹ ਨਿਹੰਗ ਭਾਈ ਤਾਰੂ ਸਿੰਘ ਜੀ ਨਿਹੰਗ ਕਹਿੰਦੇ ਹਨ ਕਿ ਜਿਹੜਾ ਡਰ ਰਹਿ ਧੋ ਕੇ ਅੱਗੇ ਹੋ ਕੇ ਵੱਧ ਕੇ ਲੜਨ ਵਾਲਾ ਹੋਵੇ ਉਹ ਭਾਈ ਤਾਰੂ ਸਿੰਘ ਜੀ ਸਨ
ਕਿਉਂ ਪਏ ਨਵਾਬ ਮੋਤ ਜਬ ਨੇੜੇ ਆਏ ਤਿਮ ਤਿਮ ਲਾਗੇ ਕਰਨ ਬੁਰਾਏ
ਹੁਣੇ ਨਵਾਬ ਖਾਨ ਬਹਾਦਰ ਦੇ ਮੌਤ ਦਾ ਸਮਾਂ ਨੇੜੇ ਆ ਗਿਆ ਕਿਉਂਕਿ ਹੁਣ ਜਦੋਂ ਭਾਈ ਤਾਰੂ ਸਿੰਘ ਜੀ ਦੇ ਨੇ ਖੋਪਰੀ ਉਤਰਾਉਣੀ ਹੈ ਤੇ ਭਾਈ ਤਾਰੂ ਸਿੰਘ ਨੇ ਜੁੱਤੀ ਦੀ ਨੋਕ ਤੇ ਅੱਗੇ ਲਾ ਕੇ ਇਹਨੂੰ ਖੜਨਾ ਹੁਣ ਇਹਦੀ ਮੌਤ ਦਾ ਸਮਾਂ ਉਹ ਨੇੜੇ ਆ ਗਿਆ ਨਵਾਬ ਜੀ ਦਾ ਤੇ ਉਹ ਮੌਤ ਦਾ ਸਮਾਂ ਨੇੜੇ ਆਉਣ ਕਰਕੇ ਹੁਣ ਇਹ ਗੁਰੂ ਕੇ ਪਿਆਰੇ ਸਿੰਘਾਂ ਦੀ ਬੁਰਾਈ ਕਰਨ ਲੱਗ ਗਿਆ ਉਹਨਾਂ ਦੇ ਨਾਲ ਬਹੁਤਾ ਵੈਰ ਜਿਹੜਾ ਸੀ ਰੱਖਣ ਲੱਗ ਗਿਆ
ਸਾਲ 18 ਸਹੀਏ ਦੋਏ ਤਾਰੂ ਸਿੰਘ ਕੀਓ ਸਾਕੋ ਸੋਏ
ਇਹ ਵੀ ਵਾਕਿਆ ਸਾਰਾ ਜਿਹੜਾ ਹੈ 1802 ਬਿਕਰਮੀ ਦਾ ਹੈ ਜਿਹੜਾ ਇਹ ਤਾਰੂ ਸਿੰਘ ਵਾਲਾ ਸਾਕਾ ਵਾਪਰਿਆ ਇਹ ਵੀ 1802 ਬਿਕਰਮੀ ਦੀ ਗੱਲ ਹੈ
ਦੋਹੇਰਾ ਨਵਾਬ ਮੁਲਖਿਯਨ ਕੋ ਪੁੱਛਿਓ ਸਿੰਘ ਰਿਜਕਾ ਤੇ ਖਾਏ
ਹੁਣ ਇਹ ਨਵਾਬ ਜਿਹੜਾ ਸੀ ਖਾਨ ਬਹਾਦਰ ਇਹ ਇੱਕ ਦਿਨ ਬੈਠਾ ਮਨ ਦੇ ਅੰਦਰ ਵਿਚਾਰਦਾ ਹੈ ਸੋਚਦਾ ਹੈ ਕਿ ਸਿੰਘਾਂ ਦੇ ਮੈਂ ਘਰ ਘਾਟ ਜਿਹੜੇ ਸਾਨੂੰ ਤਬਾਹ ਕਰ ਦਿੱਤੇ ਉਹਨਾਂ ਦਾ ਕਿਸੇ ਵੀ ਕੋਈ ਪ੍ਰਕਾਰ ਦਾ ਕੰਮ ਸੀ ਉਹ ਮੈਂ ਖਤਮ ਕਰ ਦਿੱਤਾ ਤੇ ਸਿੰਘ ਪਿੰਡਾਂ ਦੇ ਵਿੱਚੋਂ ਨਿਕਲ ਕੇ ਜੰਗਲਾਂ ਵਿੱਚ ਜਾ ਵੜੇ ਤੇ ਜਿਉਂਦੇ ਕਿਵੇਂ ਰਹਿੰਦੇ ਹਨ ਉਹਨੇ ਦੇ ਜਿਹੜੇ ਮੁਲਖਈਆ ਸਮੇਂ ਦੀ ਰਈਅਤ ਸੀ ਜਿਹੜੀ ਉਹਨਾਂ ਦੇ ਕੋਲੋਂ ਬੁਲਾ ਕੇ ਪੁੱਛਣਾ ਕੀਤਾ ਉਹ ਲੋਕ ਜਿਨ੍ਹਾਂ ਨੇ ਇਹਦੇ ਕੋਲੋਂ ਜਗੀਰਾਂ ਪ੍ਰਾਪਤ ਕੀਤੀਆਂ ਸਨ ਜਿਨ੍ਹਾਂ ਨੇ ਇਹਦੇ ਕੋਲੋਂ ਬਹੁਤ ਧਨ ਲਿਆ ਸੀ ਤੇ ਕਹਿੰਦੇ ਸਨ ਕਿ ਅਸੀਂ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਵਾਂਗੇ ਸਿੰਘਾਂ ਦਾ ਨਾਮੋ ਨਾ ਨਿਸ਼ਾਨ ਨਹੀਂ ਰਹਿਣ ਦੇਵਾਂਗੇ ਉਹ ਜਿਹੜੇ ਲੋਕ ਸਨ ਉਹਨਾਂ ਲੋਕਾਂ ਨੂੰ ਬੁਲਾ ਕੇ ਇਹਨੇ ਪੁੱਛਣਾ ਕੀਤਾ ਨਵਾਬ ਨੇ ਕਹਿੰਦਾ ਸਿੰਘ ਰਿਜਕ ਕਹਾਂ ਤੇ ਖਾਏ ਕਹਿੰਦਾ ਇਹਨਾਂ ਦਾ ਘਰ ਘਾਟ ਮੈਂ ਖਤਮ ਕਰ ਦਿੱਤਾ ਪਿੰਡ ਇਹਨਾਂ ਦੇ ਉਜਾੜ ਦਿੱਤੇ ਖੇਤੀਆਂ ਉਜਾੜ ਦਿੱਤੀਆਂ ਕੋਈ ਰਿਜਕ ਦਾ ਸਾਧਨ ਮੈਂ ਰਹਿਣ ਨਹੀਂ ਦਿੱਤਾ ਪਰ ਬੜੀ ਹੈਰਾਨੀ ਦੀ ਗੱਲ ਹੈ ਫਿਰ ਵੀ ਜਿਉਂਦੇ ਫਿਰਦੇ ਨੇ ਇਹ ਰਿਜਕ ਕਿੱਥੋਂ ਖਾਂਦੇ ਨੇ ਰਿਜਕ ਤੋਂ ਬਿਨਾਂ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਤੇ ਇਹਨਾਂ ਨੂੰ ਰਿਜਕ ਕਿੱਥੋਂ ਮਿਲਦਾ ਕਿੱਥੋਂ ਰਿਜਕ ਖਾ ਕੇ ਜਿਉਂਦੇ ਹਨ
ਮੈਂ ਉਗਰਾਹੇ ਹਲਵਾਹੇ ਮੈਂ ਚਾਕਰੀ ਬਣਜ ਕਮਾਏ
ਪਹਿਲਾਂ ਤਾਂ ਇਹ ਸਿੱਖਾਂ ਦੇ ਕੋਲੋਂ ਉਗਰਾਹੀ ਕਰ ਲੈਂਦੇ ਸਨ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਜਾ ਕੇ ਤੇ ਇਹਨਾਂ ਦੀ ਮੈਂ ਉਹ ਉਗਰਾਹੀ ਵੀ ਬੰਦ ਕਰ ਦਿੱਤੀ ਲੋਕਾਂ ਨੂੰ ਡਰਾ ਕੇ ਉਗਰਾਹੀ ਦੇਣੋਂ ਬੰਦ ਕਰ ਦਿੱਤਾ ਫਿਰ ਹਲਵਾਈ ਇਹ ਜ਼ਿਮੀਦਾਰਾਂ ਕਰਦੇ ਸਨ ਫਸਲ ਬੀਜਦੇ ਸਨ ਤੇ ਇਹਨਾਂ ਦਾ ਉਹ ਜ਼ਿਮੀਦਾਰਾਂ ਵੀ ਮੈਂ ਖਤਮ ਕਰ ਦਿੱਤਾ ਇਹਨਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਸਾੜ ਦਿੱਤੀਆਂ ਜ਼ਿਮੀਦਾਰਾਂ ਵੀ ਨਹੀਂ ਰਹਿਣ ਦਿੱਤਾ ਤੇ ਜਿਹੜੇ ਨੌਕਰੀ ਪੇਸ਼ਾ ਕੋਈ ਕਰਦੇ ਸਨ ਉਹ ਵੀ ਮੈਂ ਨੌਕਰੀ ਪੇਸ਼ੇ ਤੋਂ ਹਟਾ ਦਿੱਤੇ ਤੇ ਨਾ ਹੀ ਜਿਹੜਾ ਕੋਈ ਇਹ ਵਪਾਰ ਕਰਦੇ ਸਨ ਮੈਂ ਇਹਨਾਂ ਦਾ ਵਪਾਰ ਰਹਿਣ ਦਿੱਤਾ ਉਹ ਵਪਾਰ ਵੀ ਮੈਂ ਇਹਨਾਂ ਦਾ ਬੰਦ ਕਰ ਦਿੱਤਾ ਹੈ
ਜੋ ਪਏ ਗੁਰਦੁਆਰੇ ਜੋ ਚੜ੍ਹਤ ਚੜ੍ਹਾਵੇ ਸੋ ਵੀ ਮੈਨੇ ਦੇ ਹਟਾਵੇ
ਜਿਹੜਾ ਗੁਰਦੁਆਰੇ ਦੇ ਅੰਦਰ ਕੋਈ ਚੜ੍ਹਤ ਚੜ੍ਹਾਵਾ ਚੜ੍ਹਦਾ ਸੀ ਸਿੱਖ ਸੰਗਤਾਂ ਆ ਕੇ ਭੇਟਾਵਾਂ ਅਰਪਣ ਕਰਦੀਆਂ ਸਨ ਚੜ੍ਹਾਵਾ ਆਉਂਦਾ ਸੀ ਉਹ ਚੜ੍ਹਾਵਾ ਵੀ ਇਹਨਾਂ ਦਾ ਮੈਂ ਬੰਦ ਕਰ ਦਿੱਤਾ ਹੁਣ ਉਹ ਚੜ੍ਹਾਵਾ ਵੀ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਉਹ ਮੈਂ ਚੜ੍ਹਾਵਾ ਲੈਣਾ ਵੀ ਇਹਨਾਂ ਦਾ ਬੰਦ ਕਰ ਦਿੱਤਾ ਹੈ
ਮੈਂ ਗੁਰੂਆਂ ਕੋਲ ਦੇ ਨਿਆਲ ਹਟਾਏ ਦੇਈ ਮੈਂ ਸਿੰਘਨ ਕਾ।
ਇਥੋਂ ਤੱਕ ਬੰਦ ਕਰ ਦਿੱਤਾ ਕਿ ਹੁਣ ਕੋਈ ਲਿਆ ਕੇ ਮਾਇਆ ਗੁਰੂ ਦੇ ਦੁਆਰੇ ਤੇ ਚੜਾਉਂਦਾ ਹੀ ਨਹੀਂ। ਸਿੱਖਾਂ ਨੂੰ ਮੈਂ ਭੇਟਾ ਚੜਾਉਣ ਤੋਂ ਹੀ ਬੰਦ ਕਰ ਦਿੱਤਾ ਹੈ ਤੇ ਉਹਨੂੰ ਚੜ੍ਹਤ ਚੜਾਵਾ ਵੀ ਨਹੀਂ ਚੜਦਾ, ਤੇ ਫਿਰ ਹੁਣ ਕਿਸ ਪ੍ਰਕਾਰ ਦੇ ਨਾਲ ਇਹ ਆਪਣਾ ਜਿਹੜਾ ਕਿੱਥੋਂ ਰਿਜਕ ਛਕਦੇ ਹਨ? ਸਾਰੇ ਕਾਰਜ ਜਿਹੜੇ ਮੈਂ ਬੰਦ ਕਰ ਦਿੱਤੇ ਹਨ।
ਭੁੱਖੇ ਕਿਮ ਨਾਹੀਂ ਮਰਾਏ ਦਾਣਾ ਪਾਣੀ ਜਿਨ ਲੱਭੈ ਨਾਈ।
ਜਦੋਂ ਕਈ ਕਈ ਦਿਨ ਅਨਾਜ ਪ੍ਰਾਪਤ ਨਾ ਹੋਵੇ, ਛਕਣ ਵਾਸਤੇ ਭੋਜਨ ਪ੍ਰਸ਼ਾਦ ਨਾ ਮਿਲੇ, ਤੇ ਉਹ ਬੰਦਾ ਭੁੱਖ ਤੇ ਪਿਆਸ ਦੇ ਨਾਲ ਤੜਪ ਤੜਪ ਕੇ ਪ੍ਰਾਣ ਤਿਆਗ ਦਿੰਦਾ, ਬਹੁਤਾ ਚਿਰ ਜ਼ਿੰਦਾ ਨਹੀਂ ਰਹਿ ਸਕਦਾ। ਤੇ ਉਹ ਭੁੱਖੇ ਕਿਮ ਨਾ ਮਰਾਈ, ਉਹ ਭੁੱਖੇ ਮਰਦੇ ਕਿਉਂ ਨਹੀਂ? ਪਿੰਡਾਂ ਦੇ ਵਿੱਚ ਮੈਂ ਆਪਣਾ ਜ਼ੋਰ ਲਾ ਲਿਆ, ਉਹਨਾਂ ਦੇ ਜਿਹੜੇ ਨਗਰ ਸਨ ਉਹ ਮੈਂ ਢਾਹ ਢੇਰੀ ਕਰ ਦਿੱਤੇ, ਤਬਾਹ ਕਰ ਦਿੱਤੇ, ਥੇਹਾਂ ਬਣ ਗਈਆਂ ਉਹਨਾਂ ਦੀਆਂ, ਜਿਹੜੇ ਜਿੱਥੇ ਵਸਦੇ ਸਨ ਉਹ ਨਗਰਾਂ ਦੇ ਨਗਰ ਮੈਂ ਖਤਮ ਕਰ ਦਿੱਤੇ। ਹੋਰ ਜਿਹੜਾ ਇਹਨਾਂ ਦਾ ਕੋਈ ਸਾਧਨ ਸੀ ਰਿਜਕ ਦਾ, ਉਹ ਵੀ ਮੈਂ ਖਤਮ ਕਰ ਦਿੱਤਾ। ਹੁਣ ਦਾਣਾ ਪਾਣੀ ਛਕਣ ਵਾਸਤੇ ਇਹਨਾਂ ਨੂੰ ਕਿਤੋਂ ਲੱਭਦਾ ਨਹੀਂ, ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ। ਐਸਾ ਕੋਈ ਸਾਧਨ ਨਹੀਂ ਕਿ ਜਿੱਥੋਂ ਇਹ ਦਾਣਾ ਪਾਣੀ ਲੈ ਕੇ ਛਕ ਸਕਣ, ਤੇ ਫਿਰ ਇਹ ਜਿਉਂਦੇ ਕਿਵੇਂ ਫਿਰਦੇ ਹਨ ਦਾਣੇ ਪਾਣੀ ਤੋਂ ਬਿਨਾ?
ਖੋਜ ਟੋਲੇ ਉਨ ਬਣ ਕੇ ਰਾਈ, ਖੋਜ ਟੋਲ ਕੇ ਮਾਰੇ ਤਾਈ।
ਉਹਨਾਂ ਦੀਆਂ ਰਾਹਾਂ ਰੋਕ ਰੋਕ ਕੇ, ਫੌਜ ਦੇ ਟੋਲੇ ਜਿਹੜੇ ਬਣ ਬਣ ਕੇ ਟੋਲੇ ਜਾਂਦੇ ਹਨ, ਉਹਨਾਂ ਦੀਆਂ ਰਾਹਾਂ ਮਲ ਕੇ, ਰਾਹਾਂ ਨੂੰ ਖੋਜ ਕੇ ਤੇ ਇਹਨਾਂ ਨੂੰ ਲੱਭ ਲੱਭ ਕੇ ਮਾਰਦੇ ਹਨ। ਫੌਜ ਇਹਨਾਂ ਨੂੰ ਜਿਉਂਦਾ ਨਹੀਂ ਰਹਿਣ ਦਿੰਦੇ, ਤੇ ਇਹ ਅਜੇ ਵੀ ਜਿਉਂਦੇ ਫਿਰਦੇ ਕਿਸ ਚੀਜ਼ ਤੇ, ਕਿਸ ਆਸਰੇ ਤੇ ਜਿਉਂਦੇ ਹਨ?
ਜਿਨ ਪਿੰਡਨ ਮੈਂ ਸਿੰਘ ਕੋ ਬਯੋ, ਸੋਈ ਪਿੰਡ ਉਜਾੜ ਮੈਂ ਦਿਓ।
ਕਿਤੇ ਕਿਤੇ ਕੋਈ ਅਜੇ ਸਿੰਘ ਪਿੰਡਾਂ ਦੇ ਵਿੱਚ ਰਹਿੰਦੇ ਸਨ, ਉਹ ਪਿੰਡਾਂ ਦੇ ਪਿੰਡ ਮੈਂ ਖਤਮ ਕਰ ਦਿੱਤੇ, ਉਜਾੜ ਬਣਾ ਦਿੱਤੇ ਹਨ।
ਛੋੜ ਗਏ ਵੈ ਆਪਣੇ ਦੇ, ਭੁੱਖੇ ਹੋਏ ਬਟਾਵੇ ਭੇਸ।
ਆਪਣਾ ਦੇਸ਼ ਜਿਹੜਾ ਸੀ ਇਹ ਮਾਝਾ ਇਲਾਕਾ, ਇਹ ਮਾਝੇ ਇਲਾਕੇ ਨੂੰ ਛੱਡ ਕੇ ਪ੍ਰਦੇਸ਼ ਵਿੱਚ ਚਲੇ ਗਏ, ਉੱਥੇ ਜਾ ਕੇ ਉਹਨਾਂ ਨੇ ਆਪਣਾ ਭੇਸ ਵਟਾ ਲਿਆ। ਇਸ ਪ੍ਰਕਾਰ ਦੇ ਨਾਲ ਮੈਂ ਬੜਾ ਇਹਨਾਂ ਨੂੰ ਦੁੱਖ ਦੇਣਾ ਕੀਤਾ।
ਮੈਂ ਸਿੰਘਨ ਕੇ ਸਾਕ ਬਿਗਾਰੇ, ਖੱਡਨ ਮੈਂ ਤੇ ਟੋਲ ਕੱਢ ਮਾਰੇ।
ਤਾਕਾ ਕੇ ਇਹਨਾਂ ਸਿੰਘਾਂ ਦੇ ਜਿਹੜੇ ਰਿਸ਼ਤੇਦਾਰ ਸਨ, ਮੈਂ ਉਹਨਾਂ ਨੂੰ ਵੀ ਛੱਡਿਆ ਨਹੀਂ, ਉਹ ਵੀ ਗਾਲ ਦਿੱਤੇ ਭਾਵ ਖਤਮ ਕਰ ਦਿੱਤੇ। ਤੇ ਜਿਹੜੇ ਕਿਤੇ ਕੋਈ ਇਹ ਖੱਡਾਂ ਦੇ ਵਿੱਚ ਵੜੇ ਹੋਏ ਸਨ, ਖੱਡਾਂ ਦੇ ਵਿੱਚੋਂ ਵੀ ਕੱਢ ਕੱਢ ਕੇ ਮੈਂ ਇਹਨਾਂ ਨੂੰ ਮਾਰਿਆ, ਖਤਮ ਕੀਤਾ ਹੈ।
ਮੁਗਲ ਬਾਜਿਆ ਸਿੰਘ ਬਟੇਰੇ, ਮਾਰੇ ਮੁਗਲਨ ਨੇ ਬਹੁ ਘੇਰੇ।
ਇੱਥੇ ਆਪਣੇ ਆਪ ਨੂੰ ਇਹ ਬੜਾ ਬਹਾਦਰ ਗਿਣ ਰਿਹਾ, ਕਹਿੰਦਾ ਜਿਹੜੇ ਮੁਗਲ ਹਨ ਉਹ ਬਾਜ ਦੀ ਤਰ੍ਹਾਂ ਹਨ, ਤੇ ਜਿਹੜੇ ਸਿੰਘ ਹਨ ਬਟੇਰੇ ਦੀ ਨਿਆਈ ਹਨ। ਇਹ ਮੁਗਲ ਬਾਜ ਦੀ ਤਰ੍ਹਾਂ ਜਾ ਕੇ ਝਟਪ ਝਪਟ ਮਾਰਦੇ ਨੇ, ਜਿੱਥੇ ਕੋਈ ਸਿੱਖ ਨਜ਼ਰ ਆਉਂਦਾ ਤੇ ਉਹਦਾ ਸ਼ਿਕਾਰ ਕਰ ਲੈਂਦੇ ਹਨ।
ਰਿਜਕ ਬਿਨਾ ਕੋਈ ਜੀਵੈ ਨਾਏ, ਉਹ ਕਿਮ ਜੀਵੈ ਰਿਜਕ ਬਿਨਾ।
ਰਿਜਕ ਤੋਂ ਬਿਨਾ ਕੋਈ ਜਿਉਂਦਾ ਨਹੀਂ ਰਹਿ ਸਕਦਾ, ਬਹੁਤਾ ਸਮਾਂ ਭੁੱਖ ਦੇ ਨਾਲ ਕੋਈ ਕੱਟ ਨਹੀਂ ਸਕਦਾ, ਅੰਤ ਨੂੰ ਪ੍ਰਾਣ ਤਿਆਗ ਦਿੰਦਾ, ਭੁੱਖ ਦਾ ਵੱਡਾ ਦੁੱਖ ਹੈ। ਤੇ ਇਹ ਰਿਜਕ ਤੋਂ ਬਿਨਾਂ ਜਿਉਂਦੇ ਕਿਵੇਂ ਫਿਰਦੇ ਹਨ? ਉਹ ਕਿਮ ਜੀਵੈ ਰਿਜਕ ਬਿਨਾ ਹੀ, ਉਹ ਬਿਨਾਂ ਰਿਜਕ ਤੋਂ ਕਿਵੇਂ ਜਿਉਂਦੇ ਰਹਿ ਰਹੇ ਹਨ?
ਪਾਤੇ ਸਾਗ ਖਾਏ ਮਨੁੱਖ ਕਬ ਜੀਵੈ, ਜੋ ਜੀਵੈ ਤੂਰਨ ਜੋਗ ਕਿਮ ਥੀਵੈ।
ਕਹਿਣ ਲੱਗੇ ਵੀ ਪਤਾ ਲੱਗਿਆ ਕਿ ਜੰਗਲਾਂ ਦੇ ਵਿੱਚੋਂ ਸਾਗ ਗਾਜਰ ਪੱਤਰ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ, ਤੇ ਇਹਨਾਂ ਦੇ ਨਾਲ ਵੀ ਕਿੰਨੀ ਕੁ ਦੇਰ ਮਨੁੱਖ ਜਿਉਂਦਾ ਰਹਿ ਸਕਦਾ? ਮਨੁੱਖ ਨੂੰ ਛਕਣ ਵਾਸਤੇ ਅੰਨ ਨਾ ਮਿਲੇ, ਇਹ ਅੰਨ ਦੇ ਨਾਲ ਹੀ ਸਰੀਰ ਚੱਲਦਾ ਹੈ। ਬਹੁਤਾ ਸਮਾਂ ਜੇ ਕੋਈ ਕਵੇ ਕਿ ਅੰਨ ਤੋਂ ਬਿਨਾਂ ਮੈਂ ਸਾਗ ਪੱਤਰ ਆਦਿਕ ਖਾ ਕੇ ਗੁਜ਼ਾਰਾ ਕਰ ਲਵਾਂ, ਜਿਉਂਦਾ ਰਹਿ ਜਾਵਾਂ, ਤੇ ਉਹ ਵੀ ਇਹਦੇ ਸਹਾਰੇ ਬਹੁਤਾ ਸਮਾਂ ਨਹੀਂ ਕੱਟਦਾ। ਤੇ ਜੇ ਕਿਤੇ ਉਹ ਜਿਉਂਦਾ ਰਹਿ ਵੀ ਜਾਵੇ ਤੇ ਉਹਦੇ ਸਰੀਰ ਦੀ ਤਾਕਤ ਖਤਮ ਹੋ ਜਾਂਦੀ ਹੈ, ਕਿਉਂਕਿ ਅਨਾਜ ਦੇ ਵਿੱਚੋਂ ਤਾਕਤ ਪ੍ਰਾਪਤ ਹੋਣੀ ਹੈ, ਉਹ ਮਿਲਿਆ ਨਹੀਂ, ਤੇ ਸਾਗ ਪੱਤਰ ਖਾ ਕੇ ਉਹ ਤੁਰਨ ਦੇ ਜੋਗਾ ਵੀ ਨਹੀਂ ਰਹਿੰਦਾ। ਤੁਰਨ ਤੋਂ ਵੀ ਅਸਮਰੱਥ ਹੋ ਜਾਂਦਾ ਹੈ, ਉਹ ਤੁਰ ਵੀ ਨਹੀਂ ਸਕਦਾ, ਐਸੀ ਉਹਦੇ ਸਰੀਰ ਦੀ ਹਾਲਤ ਬਣ ਜਾਂਦੀ ਹੈ।
ਦੋਹੇਰਾ ਇੱਕ ਦੁਸ਼ਟ ਤਬ ਬੋਲਿਓ ਮੈਂ ਭੁੱਖੇ ਸਿੰਘ ਮਰਾਏ।
ਹੁਣ ਇੱਕ ਦੁਸ਼ਟ ਸੀ ਉਹ ਜਿਨੇ ਜਗੀਰ ਪ੍ਰਾਪਤ ਕੀਤੀ ਹੋਈ ਸੀ, ਜਿਨੇ ਨਵਾਬ ਦੇ ਕੋਲੋਂ ਧਨ ਦੌਲਤ ਪ੍ਰਾਪਤ ਕੀਤਾ ਹੋਇਆ ਸੀ, ਉਹ ਚੁਗਲ ਬੋਲਿਆ। ਹੁਣ ਉਹ ਕਹਿਣ ਲੱਗਾ ਕਿ ਇਹ ਬਹਾਦਰ ਇਹ ਨਵਾਬ ਜਿਹੜੇ ਸਿੰਘ ਹਨ ਤੇਰੇ ਮਨ ਦੇ ਵਿੱਚ ਕਿਤੇ ਭੁਲੇਖਾ ਹੋਵੇਗਾ ਕਿ ਭੁੱਖ ਦੇ ਨਾਲ ਮਰ ਜਾਣਗੇ, ਇਹ ਭੁੱਖੇ ਨਹੀਂ ਮਰਦੇ।
ਇਸੀ ਦੇਸ਼ ਮੈਂ ਸਿੱਖ ਰਹਿ ਉਨ ਦੇ ਕੇ ਪਿੱਛੇ ਖਾਏ
ਲਗਾ। ਇਸ ਦੇਸ਼ ਦੇ ਵਿੱਚ ਮਾਝੇ ਇਲਾਕੇ ਦੇ ਵਿੱਚ ਉਹ ਗੁਰੂ ਦੇ ਸਿੱਖ ਰਹਿੰਦੇ ਹਨ ਜਿਹੜੇ ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਜੇ ਬਚ ਜਾਵੇ ਤਾਂ ਬਾਅਦ ਵਿੱਚ ਆਪ ਛਕਦੇ ਹਨ, ਭਾਵੇਂ ਥੋੜਾ ਮਿਲ ਜਾਵੇ ਉਹਨੇ ਚ ਗੁਜ਼ਾਰਾ ਕਰ ਲੈਂਦੇ ਹਨ, ਪਰ ਸਭ ਤੋਂ ਪਹਿਲਾਂ ਭੋਜਨ ਪ੍ਰਸ਼ਾਦ ਤਿਆਰ ਕਰਕੇ ਇਹਨਾਂ ਗੁਰੂ ਕੇ ਸਿੰਘਾਂ ਨੂੰ ਛਕਾਉਂਦੇ ਹਨ। ਹੁਣ ਇਹ ਕਿਵੇਂ ਚੁਗਲਖੋਰ ਇਹ ਖਾਨ ਬਹਾਦਰ ਦੇ ਕੋਲ ਸਾਰੀ ਇਹ ਚੁਗਲੀ ਕਰਦੇ ਹਨ, ਕਿਵੇਂ ਭਾਈ ਤਾਰੂ ਸਿੰਘ ਜੀ ਬਾਰੇ ਦੱਸਦੇ ਹਨ ਕਿ ਸਿੰਘਾਂ ਨੂੰ ਉਹ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਉਂਦੇ ਹਨ। ਉਹਨਾਂ ਦੀ ਭੈਣ ਤੇ ਮਾਤਾ ਉਹ ਅਨਾਜ ਨੂੰ ਪਹਿਲਾਂ ਤਿਆਰ ਕਰਕੇ ਚੱਕੀ ਪੀਸਦੀਆਂ ਹਨ, ਆਟਾ ਤਿਆਰ ਕਰਦੀਆਂ ਹਨ, ਕਿਉਂਕਿ ਉਦੋਂ ਕੋਈ ਮਸ਼ੀਨਾਂ ਦੇ ਸਾਧਨ ਨਹੀਂ ਸਨ, ਹੱਥਾਂ ਦੇ ਨਾਲ ਹੀ ਜਿਹੜਾ ਆਟਾ ਪੀਸਿਆ ਜਾਂਦਾ ਸੀ। ਬੜੀ ਮਿਹਨਤ ਕਰਕੇ ਬੜੇ ਪ੍ਰੇਮ ਦੇ ਨਾਲ ਇਹ ਗੁਰੂ ਕੇ ਸਿੰਘਾਂ ਦੀ ਸੇਵਾ ਕਰਦੇ ਸਨ, ਤੇ ਕਿਵੇਂ ਫਿਰ ਹੁਣ ਇਹ ਆਪਣੇ ਸਿਪਾਹੀ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਬੁਲਾ ਕੇ ਤੇ ਉਹਨਾਂ ਨੂੰ ਸ਼ਹੀਦ ਕਰਦਾ, ਖੋਪੜੀ ਸਿਰ ਦੇ ਨਾਲੋਂ ਅਲੱਗ ਕਰਦਾ, ਤੇ ਕਿਵੇਂ ਫਿਰ ਭਾਈ ਤਾਰੂ ਸਿੰਘ ਜੀ ਜੁੱਤੀ ਦੀ ਨੋਕ ਤੇ ਅੱਗੇ ਲਾ ਕੇ ਜਿਨਸ ਨੂੰ ਲੈ ਕੇ ਜਾਂਦੇ ਹਨ। ਇਹਦਾ ਅੰਤਮ ਸਮਾਂ ਆਉਂਦਾ ਹੈ, ਉਹ ਆਪਾਂ ਕੱਲ ਦੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।